संसार नाही दयाल मोहे संसार पापी। परम सम्मान योग जुग जुग अटल सतगुरु गुरु ग्रंथ साहिब सच्चे पातशाह जी दी पावन पवित्र हजूरी अंदर सुबारे मान खोए बैठे गुरु सवारे सत संगी जनों संध्या वेले दे दीवान दी आप जी ने हाजरी भरी है। सतगुरु जी दे अमृत बचना दा कीर्तन आप जी सरवण कर रहे सी। आओ जो कल आपां एक विचार आरंभी सी अरदास दे इन्हां शब्दां दी ते ओ शब्द ने पंथ की जीत। धन गुरु ग्रंथ साहिब जी दे अमृत बचना विचों पंथ दा भाव की है ते पंथ ते चलन वाला किवें पंथ की जीत दी लोचा लैके पहला अपने अंदर नू जितन दा यतन करदा है ते जिसने अपने अंदर नू शब्द दी टेक लैके जित लिया ते जदों ओ भावना नाल इस मार्ग ते चलदा है ਉਹ ਸੱਚ ਦੇ ਮਾਰਗ ਤੇ ਚੱਲਦਿਆਂ ਹੋਇਆਂ ਭਾਵੇਂ ਸ਼ਹਾਦਤ ਦਾ ਜਾਮ ਵੀ ਪੀ ਜਾਏ ਸ਼ਹੀਦ ਹੋਣ ਦੇ ਬਾਅਦ ਯੁੱਧ ਵੀ ਉਹਦੀ ਜਿੱਤ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕਿਹਾ ਕਹਿਣ ਲੱਗੇ ਖੈ 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 ਸਭ ਜਗ ਭਇਓ ਗੁਰੂ ਤੇਗ ਬਹਾਦਰ ਜੀ ਲਈ। ਪਰ ਉਹ ਖੈ ਖੈ ਦੇ ਬਾਅਦ ਯੁੱਧ ਵੀ ਉਹਨਾਂ ਦੀ ਜੈ ਜੈ ਹੈ ਪੰਥ ਕੀ ਜੀਤ ਹੈ। ਖੈ 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 ਸਭ ਜਗ ਭਇਓ ਜੈ 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 ਸੁਰਲੋਕ। ਆਓ ਇਸੇ ਵਿਸ਼ੇ ਨੂੰ ਆਪਾਂ ਅੱਜ ਯਤਨ ਕਰਾਂਗੇ ਕਿ ਵਿਚਾਰ ਅੱਗੇ ਕਰਦੇ ਕੋਈ ਇਹਨੂੰ ਸਮੇਟ ਸਕੀਏ। ਆਪ ਸਮੂਹ ਮਾਈ ਭਾਈ ਜਿਤਨੇ ਵੀ ਹਜ਼ੂਰ ਦੀ ਹਾਜ਼ਰੀ ਵਿੱਚ ਹਾਜ਼ਰ ਹੋਏ ਹੋ ਕਰੋ ਕਿਰਪਾਲਤਾ ਅਸੀਸ ਬਖਸ਼ ਤਾਂ ਜੋ ਮੇਰਾ ਸਤਿਗੁਰੂ ਆਪ ਵਿੱਚ ਵਰਤ ਕੇ ਆਪਣੀ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲਵੇ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਆਪਾਂ ਕਿਤੇ ਸਮਾਪਤ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸਿੱਧਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਸਾਨੂੰ ਇੱਕ ਗੱਲ ਕਿਰਪਾ ਕਰਕੇ ਸਮਝਾ ਦਿਓ ਕਿ ਤੁਹਾਡੇ ਕੋਲ ਕਿਹੜੀ ਅਜ਼ਮਤ ਕਿਹੜੀ ਸ਼ਕਤੀ ਕਿਹੜਾ ਬਲ ਕਿਹੜੀ ਤਾਕਤ ਹੈ ਕਿ ਜਿਸ ਦੇ ਸਾਹਮਣੇ ਵਿਦਵਾਨ ਕੀ ਪੰਡਿਤ ਕੀ ਜੋਗੀ ਕੀ ਸੰਨਿਆਸੀ ਕੀ ਬ੍ਰਹਮਚਾਰੀ ਕੀ ਅਮੀਰ ਤੇ ਕੀ ਵਜ਼ੀਰ ਹਰ ਇੱਕ ਤੁਹਾਡੀ ਉਸ ਤਾਕਤ ਦੇ ਸਾਹਮਣੇ ਚੁੱਕ ਗਿਆ ਉਸ ਸ਼ਕਤੀ ਦਾ ਰਾਹ ਕੀ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉੱਤਰ ਸੀ ਕਿ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਹੀ। ਗੁਰੂ ਕੀ ਸੰਗਤ ਤੇ ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਹੋਰ ਤਾਕਤ ਦਾ ਰਾਈ ਦੇ ਦਾਣੇ ਜਿੰਨਾ ਵੀ ਆਸਰਾ ਨਹੀਂ ਹੈ। ਮੇਰੇ ਸਤਿਗੁਰੂ ਨੇ ਇੱਕ ਪੰਥ ਚਲਾਇਆ ਤੇ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਪੰਥ ਉਹਦੀ ਮੰਜ਼ਿਲ ਹੈ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਹੋਣਾ। ਪਰ ਇਹ ਵੀ ਕਦੇ ਨਾ ਭੁੱਲੀਏ ਕਿ ਉਸ ਪੰਥ ਤੇ ਚੱਲਣ ਵਾਲਾ ਹਰ ਪੰਥੀ ਜਿਹੜਾ ਹੈ ਜਿੱਥੇ ਉਹਨੇ ਆਪਣੀ ਮੰਜ਼ਿਲ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਮੰਨਿਆ ਉਥੇ ਲੋੜ ਪਵੇ ਤੇ ਉਸ ਪੰਥ ਦਾ ਪੰਥੀ ਆਪਣੇ ਤਨ ਦੇ ਠੀਕਰੇ ਨੂੰ ਵੀ ਲੋੜ ਦੀ ਖਾਤਰ ਭੰਨਣ ਨੂੰ ਤਿਆਰ ਰਹਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਗਿਆ। ਦੇਖੋ ਅਸੀਂ ਭੱਟਾਂ ਦੇ ਸਵਈਏ ਜਦੋਂ ਪੜ੍ਹਨੇ ਤੇ ਉਹਨਾਂ ਨੇ ਸ਼ਬਦ ਬੜੇ ਪਿਆਰੇ ਕਹੇ। ਜਦੋਂ ਉਹਨਾਂ ਦਾ ਇਹ ਸਵਈਆ ਪੜ੍ਹਨੇ ਆ ਕਿ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣੇ ਜੋਤ ਥਾਪ ਜੋਤ ਜਗ ਧਾਰੀ। ਹੁਣ ਅਗਲਾ ਬੱਚੇ ਨੇ ਲਹਿਣੇ ਪੰਥ ਧਰਮ ਕਾ ਕੀਆ ਪੰਥ ਕੀ ਜੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਉਸ ਪਰਮਾਤਮਾ ਦੇ ਬਿਲਕੁਲ ਨਜ਼ਦੀਕ ਪੈ ਵਸਦੇ ਨੇ। ਕਹਿੰਦੇ ਨੇ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਵਿਦਮਾਨ ਹੈ ਉਹਨਾਂ ਨੇ ਆਪਣੇ ਨੇੜੇ ਰਹਿਣ ਵਾਲੇ ਲਹਿਣੇ ਵਿੱਚ ਉਹ ਜੋਤ ਚੁਕਾ ਦਿੱਤੀ ਤੇ ਕਹਿੰਦੇ ਨੇ ਭਾਈ ਲਹਿਣਾ ਗੁਰੂ ਅੰਗਦ ਬਣੇ। ਉਹਨਾਂ ਨੇ ਇਸ ਪੰਥ ਦੀ ਜੋਤ ਨੂੰ ਬਾਬੇ ਅਮਰਦਾਸ ਨੂੰ ਦੇ ਦਿੱਤੀ। ਸ਼ਬਦ ਵਰਤੇ ਨੇ ਉੱਥੇ ਤੇ ਨਾਲ ਕੱਲਾ ਪੰਥ ਨਹੀਂ ਸ਼ਬਦ ਧਰਮ ਵਰਤੇ ਹੈ। ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣੇ ਥਾਪ ਜੋਤ ਜੋਤ ਜਗ ਧਾਰੀ। ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ। ਤਿੰਨ ਸਿਰ ਸੋਧੀ ਰਾਮਦਾਸ ਸਿਰ ਥਪਿਓ ਹਰ ਕਾ ਨਾਮ ਅਖੇ ਨਿਧ ਅਪਿਓ। ਗੁਰੂ ਅਮਰਦਾਸ ਜੀ ਨੇ ਇਹ ਪੰਥ ਇਹ ਜੋਤ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਦੇਖੋ ਅੱਜ ਅਸੀਂ ਖਾਲਸਾ ਪੰਥ ਸ਼ਬਦ ਵਰਤਨੇ ਆ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਝਲਕ ਮਿਲਦੀ ਏ ਸੰਗਤ ਨੂੰ ਵੀ ਪੰਥ ਕਿਹਾ ਗਿਆ ਹੈ। ਮੈਂ ਅਰਥ ਕੀਤੀ ਵੈਸੇ ਪੰਥ ਦਾ ਅਰਥ ਰਸਤ ਹੈ। ਜਦੋਂ ਇਹ ਪੰਥ ਗੁਰੂ ਰਾਮਦਾਸ ਜੀ ਕੋਲ ਆਇਆ ਹੈ ਤੇ ਯਾਦ ਰੱਖਿਓ ਉਦੋਂ ਅਨੇਕਾਂ ਪੰਥ ਹੋਰ ਵੀ ਸਨ ਅਨੇਕਾਂ ਮਾਰਗ ਸਨ ਤੇ ਉਹਨਾਂ ਮਾਰਗਾਂ ਨੂੰ ਦੇਖ ਕੇ ਜਿਹੜੇ ਭੱਟ ਮੁੜੇ ਤੇ ਉਹਨਾਂ ਨੇ ਆਪਣੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਵੇਲੇ ਦਰਜ ਕਰਾਏ ਤੇ ਉਹ ਸ਼ਬਦ ਸਨ ਕਿ ਰਹਿਓ ਸੰਤ ਹੋ ਟੋਲ ਸਾਧ ਗੋ ਤੇਰੇ ਦਿੱਥੇ। ਪੰਥ ਅਨੇਕਾਂ ਦੇਖੇ ਨੇ। ਦੇਖੋ ਆਉਣਾ ਗੁਰੂ ਕਲਗੀਧਰ ਜੀ ਦੇ ਬਚਨਾਂ ਵਾਲੇ ਪੰਥ ਕੀ ਜੀਤ ਸ਼ਬਦ ਦੀ ਰੋਸ਼ਨੀ ਤੋਂ ਬਾਹਰ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਰਹਿਓ ਸੰਤ ਹੋ ਟੋਲ ਸਾਧ ਗੋ ਤੇਰੇ ਦਿੱਥੇ। ਸੰਨਿਆਸੀ ਤਪਸੀ ਮੁਖੋ ਇਹ ਪੰਡਿਤ ਮਿੱਠੇ ਬਰਸ ਇਹ ਕਹੋ ਫਿਰਿਓ ਕਿਨੈ ਨਾ ਪਰਚੋ ਲਾਇਓ। ਕਹਿੰਦੇ ਪੰਥ ਤਾਂ ਬੜੇ ਦੇਖੇ ਨੇ ਕਹਿੰਦੇ ਨੇ ਸੰਤ ਵੀ ਟਕੇ ਨੇ ਅਨੇਕਾਂ ਸਾਧੂ ਵੀ ਦੇਖੇ ਨੇ ਵਿਦਵਾਨ ਪੰਡਿਤ ਵੀ ਸੁਣੇ ਨੇ ਪਰ ਨਾਲ ਇੱਕ ਗੱਲ ਕਹਿੰਦੇ ਨੇ ਜਦੋਂ ਉਹ ਬੋਲਦੇ ਨੇ ਉਪਦੇਸ਼ ਦਿੰਦੇ ਨੇ ਤੇ ਇੰਨਾ ਮਿੱਠਾ ਹੈ ਮਨ ਪ੍ਰਭਾਵਿਤ ਹੁੰਦਾ ਹੈ ਤੇ ਜਦੋਂ ਉਹਨਾਂ ਦੇ ਪੰਥ ਵਿੱਚ ਵੜ ਕੇ ਉਹਨਾਂ ਦੇ ਜੀਵਨ ਨੂੰ ਦੇਖਦੇ ਹਾਂ ਤੇ ਕੇਵਲ ਉਦਾਸੀ ਪੱਲੇ ਪੈਂਦੀ ਹੈ। ਪੰਥ ਉਹਨਾਂ ਦੇਖੇ ਰਹਿਓ ਸੰਤ ਹੋ ਟੋਲ ਸਾਧ ਗੋ ਤੇਰੇ ਦਿੱਥੇ। ਸੰਨਿਆਸੀ ਤਪਸੀ ਮੁਖੋ ਇਹ ਪੰਡਿਤ ਮਿੱਠੇ ਬਰਸ ਕੇ ਕਹੋ ਫਿਰਿਓ ਕਿਨਾ ਨਾ ਪਰਚੋ ਲਾਇਓ। ਕਹਿਤੇ ਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜੇ ਰਹਿਤ ਨਹੀਂ ਤੇ ਗੁਰੂ ਕੇ ਸਿੱਖੋ ਇਹਦਾ ਮਤਲਬ ਉਹ ਪੰਥ ਦਾ ਪੰਥੀ ਹੈ ਜਿਹੜਾ ਖਾਲਸਾ ਪੰਥ ਤੇ ਚੱਲਣ ਵਾਲਾ ਪੰਥੀ ਹੈ ਜਿਹਨੇ ਪੰਥ ਕੀ ਜੀਤ ਤੱਕ ਪਹੁੰਚਣਾ ਉਹਦੇ ਲਈ ਜ਼ਰੂਰੀ ਏ ਕਿ ਕੇਵਲ ਉਹ ਪੰਥ ਸ਼ਬਦ ਨਾ ਵਰਤੇ ਵਾਹਿਗੁਰੂ ਮੇਰ ਕਰੇ ਉਹਦੀ ਰਹਿਤ ਵੀ ਪੰਥ ਵਾਲੀ ਹੋਵੇ। ਸ਼ਬਦ ਵਰਤੇ ਉਹਨਾਂ ਬਰਸ ਏ ਕਹੋ ਫਿਰਿਓ ਕਿਨਾ ਨਾ ਪਰਚੋ ਲਾਇਓ। ਕਿਨੂੰ ਸੁਣ ਕੇ ਦੇਖ ਕੇ ਮਨ ਸੰਤੁਸ਼ਟ ਨਹੀਂ ਹੋਇਆ। ਕਹਿਤੇ ਕਹਿਤੀ ਸੁਣੀ ਉਹਨਾਂ ਦੀਆਂ ਗੱਲਾਂ ਸੁਣੀਆਂ ਪਰ ਰਹਿਤ ਕੋ ਖੁਸ਼ੀ ਨਾ ਆਇਓ। ਤੇ ਕਿਉਂ ਜੀ ਉਹਨਾਂ ਪੰਥਾਂ ਨੂੰ ਤੁਸੀਂ ਸਵੀਕਾਰ ਕਿਉਂ ਨਾ ਕੀਤਾ ਤੇ ਉਹਨਾਂ ਨੇ ਉਸ ਪੰਥ ਨੂੰ ਇਨਕਾਰਨ ਦਾ ਕਾਰਨ ਇੱਕੋ ਦੱਸਿਆ। ਕਹਿਣ ਲੱਗੇ ਹਰ ਨਾਮ ਛੋੜ ਦੂਜੇ ਲੱਗੇ। ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਛੱਡ ਦਿੱਤਾ। ਗੱਲ ਰੱਬ ਦੀ ਕਰਦੇ ਨੇ ਪਰ ਨਾਮ ਹੈ ਨਹੀਂ। ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੂੰ। ਹੇ ਮੇਰੇ ਸਤਿਗੁਰੂ ਪਰਮਾਤਮਾ ਨੇ ਮਿਹਰ ਕੀਤੀ ਏ ਮੈਨੂੰ ਤੇਰੇ ਪੰਥ ਨਾਲ ਮਿਲਾ ਦਿੱਤਾ ਤੇਰੇ ਚਰਨਾਂ ਵਿੱਚ ਮਿਲਾਇਆ। ਹੁਣ ਤੂੰ ਜਿਵੇਂ ਕਹੇਗਾ ਮੈਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਤੇ ਮੇਰੇ ਮਨ ਵਿੱਚ ਆਇਆ ਵੀ ਆਖਿਰ ਭੱਟ ਕੋਈ ਮਾਮੂਲੀ ਬੰਦੇ ਨਹੀਂ ਸਨ ਉਹ ਸਿਆਣੇ ਵਿਦਵਾਨ ਸਨ ਉਹਨਾਂ ਦੇ ਬਜ਼ੁਰਗ ਵਿਦਵਾਨ ਸਨ ਤੇ ਉਹਨਾਂ ਨੇ ਹਰ ਇੱਕ ਨੂੰ ਦੇਖਿਆ ਉਹਨਾਂ ਬਾਣੀ ਵਿੱਚ ਕਹਿ ਦਿੱਤਾ ਸੰਤ ਦੇਖੇ ਸਾਧ ਦੇਖੇ ਵਿਦਵਾਨ ਦੇਖੇ ਜੋਗੀ ਦੇਖੇ ਮੱਠਾਂ ਵਾਲੇ ਤੱਕੇ। ਆਖਿਰ ਕਿਹੜੀ ਚੀਜ਼ ਉਹਨਾਂ ਨੂੰ ਬਾਬੇ ਨਾਨਕ ਦੇ ਪੰਥ ਵਿੱਚੋਂ ਚੰਗੀ ਲੱਗੀ ਤੇ ਜਿਹੜੇ ਉਹਨਾਂ ਬਾਹਾਂ ਖੜੀਆਂ ਕਰਕੇ ਕਹਿ ਦਿੱਤਾ ਸਤਿਗੁਰੂ ਜਿਵੇਂ ਤੂੰ ਰੱਖੇਗਾ ਸੀ ਉਸ ਤਰ੍ਹਾਂ ਰਵਾਂਗੇ। ਇੱਕ ਬੇਨਤੀ ਮੈਂ ਕਰਦੇ ਹਾਂ ਦੇਖੋ ਭੱਟਾਂ ਦੇ ਵਿੱਚ ਇੱਕ ਭਗਤ ਮਥੁਰਾ ਜੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਸਿਫਤ ਵਿੱਚ ਵੀ ਬਚਨ ਕੀਤੇ, ਤਤ ਵਿਚਾਰ ਗਏ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਭਾਵੇਂ ਇਹ ਵਿਸ਼ਾ ਵੱਖਰਾ ਹੈ। ਹੁਣ ਭਗਤ ਮਥੁਰਾ ਜੀ ਕੇਵਲ ਉਹ ਕਵੀ ਨਹੀਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਹੀਦਾਂ ਦੀ ਦਾਸਤਾਨ ਪੜੋਗੇ, ਜਿਹੜਾ ਭਗਤ ਗੁਰੂ ਕੀ ਬਾਣੀ ਉਚਾਰਦਾ ਪਿਆ, ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਸਾਹਮਣੇ ਸ਼ਹਾਦਤ ਦਾ ਜਾਮ ਵੀ ਪੀਤਾ, ਭਗਤ ਸ਼ਹੀਦ ਵੀ ਹੋਏ। ਆਖਿਰ ਜਿਹੜੇ ਭਗਤ ਇੰਨੀ ਸਿਫਤੋ ਸਲਾਹ ਕਰਨ ਵਾਲੇ, ਉਹਨਾਂ ਨੂੰ ਗੁਰੂ ਨਾਨਕ ਦੇ ਪੰਥ ਵਿੱਚੋਂ ਕੀ ਮਿਲਿਆ? ਤੇ ਇਹਦਾ ਉੱਤਰ ਫਿਰ ਭਗਤ ਕੀਰਤ ਜੀ ਨੇ ਦਿੱਤਾ, ਕਿਉਂਕਿ ਬਾਣੀ ਦੀ ਵਿਆਖਿਆ ਖੁਦ ਬਾਣੀ ਕਰਦੀ ਏ, ਸ਼ਬਦ ਉੱਥੇ ਉਹਨਾਂ ਨੇ ਵਰਤੇ ਨੇ। ਕਹਿੰਦੇ ਨੇ ਇਸ ਕਰਕੇ ਗੁਰੂ ਨਾਨਕ ਦੇ ਪੰਥ ਨੂੰ ਸਵੀਕਾਰ ਕੀਤਾ ਹੈ ਕਿ ਖੰਭ ਅਵਗੁਣ ਭਰੇ ਏਕ ਗੁਣ ਨਾਹੀ, ਪੰਥ ਕੀ ਜੀਤ ਕੀ ਹੈ। ਉੱਥੇ ਸ਼ਬਦ ਪੰਥ ਕੀਰਤ ਆਉਂਦਾ, ਹੇ ਗੁਰੂ ਰਾਮਦਾਸ ਅਸੀਂ ਔਗਣਾਂ ਨਾਲ ਭਰੇ ਪਏ ਸਨ, ਇੱਕ ਵੀ ਗੁਣ ਸਾਡੇ ਪੱਲੇ ਨਹੀਂ, ਅਸੀਂ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਵਕਾਰਾਂ ਦੀ ਜ਼ਹਿਰ ਪੈ ਵਿਹਾਜਦੇ ਸਾਂ, ਅਸੀਂ ਪੁੱਤਰ ਧੀਆਂ ਤੇ ਦੌਲਤ ਦੇ ਮੋਹ ਵਿੱਚ ਚੰਬੜੇ ਪਏ ਸਾਂ, ਪਰ ਜਦੋਂ ਤੇਰੀ ਸੰਗਤ ਵਿੱਚ ਆਇਆ ਨਾ, ਇੰਜ ਲੱਗਾ ਕਿ ਜਿਹੜੇ ਔਗਣ ਅੰਦਰ ਇਕੱਠੇ ਕੀਤੇ ਸਨ, ਤੇਰੇ ਪੰਥ ਤੇ ਚੱਲਦਿਆਂ ਸਾਰੀ ਅੰਦਰ ਦੇ ਔਗਣ ਵਿਣਸ ਗਏ। ਇਹ ਵੇ ਪੰਥੀ ਸਾਹਿਬ ਨੇ ਸ਼ਬਦ ਵਰਤੇ, ਖੰਭ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਦਿਖੈ ਬਿਤ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਪੰਥ ਕੀ ਜੀਤ। ਕਹਿੰਦੇ ਇੱਕ ਉੱਤਮ ਪੰਥ ਸਾਨੂੰ ਮਿਲਿਆ, ਉਹ ਪੰਥ ਕਿਹੜਾ ਹੈ? ਗੁਰੂ ਕੀ ਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਮੈਂ ਇਸ ਕਰਕੇ ਪ੍ਰਮਾਣ ਅਰਜ਼ ਕਰਨਾ ਪਿਆ ਕਿਉਂਕਿ ਸਾਡਾ ਇੱਕ ਸੁਭਾਕ ਹੈ, ਜਿਸ ਬੰਦੇ ਨੇ ਇੱਕ ਘੜੀ ਵੀ ਸੰਗਤ ਨਹੀਂ ਕੀਤੀ ਉਹ ਲੋਕ ਅੱਜ ਪੰਥ ਬਣ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਜਿਸ ਬੰਦੇ ਨੇ ਸੰਗਤ ਵਿੱਚ ਬੈਠ ਕੇ ਕੀਰਤਨ ਬਾਣੀ ਪਾਠ ਨਾਮ ਨਹੀਂ ਸੁਣਿਆ ਤੇ ਜਿਹਨੇ ਹੱਥੀ ਕਦੀ ਸੰਗਤ ਦੀ ਸੇਵਾ ਨਹੀਂ ਕੀਤੀ ਉਹਨੂੰ ਸਮਝ ਹੀ ਕੀ ਪੈਣੀ ਹੈ ਬਾਬੇ ਨਾਨਕ ਦਾ ਪੰਥ ਕੀ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਕਿੰਨੇ ਇਸ ਪੰਥ ਵਿੱਚ ਆ ਕੇ ਜਮਾਂ ਦੇ ਡਰ ਦੂਰ ਹੋ ਗਏ, ਇਸ ਪੰਥ ਵਿੱਚ ਆ ਕੇ ਵਕਾਰਾਂ ਦੇ ਡਰ ਦੂਰ ਹੋ ਗਏ, ਇਸ ਪੰਥ ਵਿੱਚ ਆ ਕੇ ਮਾਇਆ ਦੀ ਭਟਕਣਾ ਮੁੱਕ ਗਈ, ਇਸ ਪੰਥ ਵਿੱਚ ਆ ਕੇ ਪੁੱਤਰਾਂ ਧੀਆਂ ਦੇ ਮੋਹ ਤੋਂ ਉੱਪਰ ਉੱਠ ਗਏ। ਸ਼ਬਦ ਵਰਤੇ ਨੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸਾਨੂੰ ਆਪਣੇ ਪੰਥ ਦੀ ਸ਼ਰਨ ਵਿੱਚ ਰੱਖ ਲਈ, ਹੇ ਗੁਰੂ ਰਾਮਦਾਸ ਤੇਰੇ ਪੰਥ ਤੇ ਚੱਲਣ ਦੀ ਸਾਨੂੰ ਜਾਚ ਆ ਗਿਆ। ਹੁਣ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਦੇਖੋ ਪੰਥ ਇੱਕ ਰਸਤਾ ਹੈ ਤੇ ਪੰਥ ਕੀ ਜੀਤ ਦਾ ਭਾਵ ਹੈ, ਜਦੋਂ ਸਿੱਖ ਤੁਰੇ ਇਹ ਹਰ ਵੇਲੇ ਅਰਦਾਸ ਕਰਦਾ ਰਹੇ, ਦਾਤਾ ਤੂੰ ਮਿਹਰ ਕਰੀ ਮੇਰਾ ਪੈਰ ਕਿਤੇ ਤਿਲਕ ਨਾ ਜਾਏ, ਜੇ ਮੈਂ ਇਸ ਪੰਥ ਤੋਂ ਥਿੜ ਗਿਆ ਤੇ ਮੇਰਾ ਬਚਾਅ ਵੀ ਕਿਤੇ ਨਹੀਂ ਰਹਿ। ਮੈਂ ਕੁਛ ਪ੍ਰਮਾਣ ਲਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਪੰਥ ਤੇ ਚੱਲਣ ਵਾਲੇ ਪੰਥੀਆ ਤੂੰ ਹਰ ਵੇਲੇ ਪੰਥ ਤੇ ਚੱਲਦਿਆਂ ਅਰਦਾਸ ਕਰੀ, ਪਰ ਸ਼ਰਤ ਜਿਹੜਾ ਪੰਥ ਗੁਰੂ ਸ਼ਬਦ ਨੇ ਦੱਸੇ, ਉਸ ਪੰਥ ਤੇ ਚੱਲਦਿਆਂ ਹੰਕਾਰ ਨਾ ਕਰੀ। ਬੇਨਤੀ ਕਰੀ ਦਾਤਾ ਜੇ ਇਸ ਮਾਰਗ ਤੇ ਚਲਾਈ ਤੇ ਮਿਹਰ ਕਰੀ ਮੈਂ ਕਿਤੇ ਤਿਲਕ ਨਾ ਜਾਵਾਂ ਥਿੜਕ ਨਾ ਜਾਵਾਂ। ਮਾਰੂ ਦੱਖਣੇ ਦੇ ਕੋਈ ਸ਼ਬਦ ਨੇ, ਦੇਖੋ ਆਪਾਂ ਸਾਰੇ ਬਾਣੀ ਪੜ੍ਹਨ ਸੁਣਨ ਵਾਲੇ ਬੈਠੇ ਹਾਂ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਰੋਜ਼ ਸ਼ਾਮ ਨੂੰ ਸੋਦਰ ਰਹਿ ਰਾਸ ਦੇ ਪਾਠ ਵਿੱਚ ਉਹ ਸ਼ਬਦ ਪੜ੍ਹਿਆ ਜਾਂਦਾ ਤੇ ਮੈਂ ਸ਼ਬਦ ਪੜ੍ਹਨਾ ਤੁਹਾਨੂੰ ਸਭ ਨੂੰ ਚੇਤੇ ਨੇ। ਉਹਦੇ ਵਿੱਚ ਚੱਲਣ ਦਾ ਜ਼ਿਕਰ ਕੀਤਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੰਦੇ ਨੇ ਪਰਮਾਤਮਾ ਤੱਕ ਪਹੁੰਚਣਾ ਹੈ, ਪਰ ਜਦੋਂ ਇਹ ਚੱਲਣ ਲੱਗਦਾ ਤੇ ਕਹਿੰਦੇ ਨੇ ਜਿਸ ਰਸਤੇ ਤੇ ਚੱਲਣ ਲੱਗਾ ਉਹ ਰਸਤਾ ਪੂਰੇ ਦਾ ਪੂਰਾ ਦਲ ਦਲ ਨਾਲ ਭਰਿਆ ਪਿਆ, ਉੱਥੇ ਚਿੱਕੜ ਹੈ ਤੇ ਕੇਵਲ ਚਿੱਕੜ ਨਹੀਂ ਦਲ ਦਲ ਤੇ ਚਿੱਕੜ ਆਮ ਵਿੱਚ ਫਰਕ ਹੁੰਦਾ। ਦੇਖੋ ਜਦੋਂ ਅਸੀਂ ਆਮ ਮੀਂਹ ਪਏ ਚੱਲਦੇ ਹੋਈਏ ਮਿੱਟੀ ਤੇ, ਪੈਰ ਸਾਡਾ ਜ਼ਮੀਨ ਵਿੱਚ ਧੱਸ ਜਾਏ ਪਰ ਆਪਾਂ ਪੈਰ ਨੂੰ ਬਾਹਰ ਖਿੱਚ ਲੈਂਦੇ ਹਾਂ। ਦਲ ਦਲ ਦਾ ਮਤਲਬ ਹੀ ਇਹ ਵੇ ਕਿ ਇੰਨਾ ਡੂੰਘਾ ਗਹਿਰਾ ਚਿੱਕੜ ਹੋਵੇ ਕਿ ਜਿੱਥੇ ਪੈਰ ਪੁੱਟਣ ਦਾ ਯਤਨ ਕਰੀਏ, ਕਿਉਂਕਿ ਜਦੋਂ ਅਸੀਂ ਪੈਰ ਚੁੱਕਨੇ ਆ ਇੱਕ ਪੈਰ ਤੇ ਆਪਾਂ ਜ਼ੋਰ ਰੱਖ ਕੇ ਖਲੋਨੇ ਆ, ਦੂਜੇ ਪੈਰ ਨੂੰ ਚੁੱਕਨੇ ਆ, ਪਰ ਜਿੱਥੇ ਦਲ ਦਲ ਹੋਵੇਗੀ ਜਿਸ ਪੈਰ ਤੇ ਭਾਰ ਪਾਓਗੇ ਉਹ ਦਲ ਦਲ ਵਿੱਚ ਫਸ ਜਾਏਗਾ, ਦੂਜਾ ਬਾਹਰ ਆ ਜਾਵੇ। ਇੱਕ ਪੈਰ ਫਸ ਜਾਂਦਾ ਦੂਜਾ ਬਾਹਰ ਨਿਕਲਦਾ। ਹਜ਼ੂਰ ਨੇ ਸ਼ਬਦ ਵਰਤੇ ਨੇ کہن لگے کہ مالک جی ایتھے موہ دی دلدل ہے, موہ دا چکڑ ہے, تے میں یتن کرنا وا تیرے مارگ تے تیرے پنت تے چلن نوں, پر خیر اس گل دا ہے کہ جنہ میں پیر اتا چوک کے چلن دا یتن کرنا اونا دلدل مینوں کھچ لے جاندی ہے. مینوں کرپا کر کے دس میں پنت کی جیت تک تے اس پنت تے چلاں گا. کہ دیکھو میں بیرتی کرنی ہے گرو گرنتھ صاحب دے بچنا وچوں ہزور نے شبد ورتے نے تیت سر ورڈے پائی لے نواسا. اسی چلنا اس پنت اس دنیا وچ رہ کے پنت تے چلنے تے پنت بنی اس کر کے کہ بندہ اس بھیانک سروور تو نکل چکے. تیت سر ورڈے پائی لے نواسا پانی پاوک تنا کیا پنکج مو پگ نہیں چل ہے پنت تے پیر نہیں چلتے پے رستے تے تر نہیں سکتے پنکج مو پگ نہیں چل ہے ہم دیکھا تے ڈوبی والے. گرو نانک صاحب کہنے میرے ویکدیاں ویکدیاں پتا نہیں کنے کو لوگ جڑے نے اس مارگ وچ ڈب گئے دل دل وچ تس گئے ہم دیکھا تے ڈوبی والے. تے جدو گرو گرنتھ صاحب دے مارو ڈکنے دا شبد پڑھیا اوتھے گرو ارجن دیو نے اس شبد نو کیول دو تکاں وچ کہہ دتا ہے. ایتھے تاں کہندے نے پنکج مو پگ نہیں چل ہے ہم دیکھا تے ڈوبی والے. تے گرو ارجن دیو کہندے نے کوریے کوریے دیکھو کوریے کوریے دار تھو پگ ڈنڈی تے چلن والے اس مارگ تے چلن والے کدی بھلی نہ کتے بھی پیر پھسل سکدا ہے. کوریے کوریے وہدیا تل گاڑا مہریر مہریر دا ارتھ ہے جڑا اتوں سکا لگدا ہے پر جے کتے پیر تل گیا تے سچ جانی ایہو جہ چکر وچ ڈگے گا ساری زندگی دی کیتی ہوئی کمائی تے کیول چکر لا کے تینو داغی کر دے گی. پنت تے چلن والے ارداس کری کہ تیری اخیر تک نبھ جائے تے پنت کی جیت ہوئے گی. صاحب نے شبد ورتے کہ کوریے کوریے وہدیا تل گاڑا مہریر ویکھے کہندے نے میں تکے نے چھٹڑ تھیو دو جام کسندو پیر جنہ لوکاں دے ایک وری پیر تل گئے اینی کمائی کرن والیاں دے تن وی اس چکر دے نال پرے گئے اس چھکے چھٹے پے تن پرے گئے. ایہدا بھاو کی کہ جدو اس پنت تے تو چلے تے دیکھی مان کر کے نہ کہیں کہ میں سب تو وڈا پنتھ کھاں جے رب نے تینوں سیوا دی داد دتی اے تے گرو دے چرناں وچ بینتی کری کہ پتہ نہیں پیر تلکیا میں ڈگ نہ پواں ساری کیتی کمائی تے ایہو جے تبے نہ لگ جان کہ میں ات وچالی ڈگ پاں. صاحب نے کہا میں تکے نے جڑے تلکے انہاں دے تن پھڑے گئے چھٹیا نال. ہن ایتھے اک سوال اٹھدا ہے کہ جے اے پنکج موہ پگ نہیں چالے گئے جے ایتھے تل گاڑا مہریر ہے اندر چکڑا ہے موہ دا سنسار دا تے جدو اس پنت تے چلن لگیے کہنا بہت سوکھا ہے گرمکھو اندروں جت نو لے کے تریے تے ہر تھان تھان تے کوئی نہ کوئی رکاوٹ دس دی. تلکن دا بندے دا چانس ہر کڑی ہل پل بنیا اوتھے میرے گرو گرنتھ صاحب نے بچن کے دھیان دیا گے. ایک پاسے کہندے نے پیر چلدے نہیں پے دوجے شلوک وچ کہندے نے دھیان نال تری تلک پیو تے چھٹے پی جان گے. تے جدو گرو ارجن دیو نے پھر اتر دیتا انہاں دونوں سوالاں دا کہن لگے میرے گرو نے کرپا کیتی ہے جیڑا موہ دا چکڑ مینوں پنت تے چلن نہیں سی دیندا جیڑیاں رکاوٹاں میرے تن تے چھٹے تک دیاں سن اج میرے داتے نے میر کیتی کہ جدو میں ترنا وا نا کردا نہیں شبد جدو میں ترنا وا تے میرے پیر چکڑ نال بھردے ہی نہیں. پوچھا جی کیوں کہن لگے اصل وچ میرے اندر پرماتما دے نام دی محبت ہے تے جنہ پنتیاں دے اندر گرو دا شبد ٹکیا ہوئے سچ جانو اونا اتے موہ دا چکر وی کوئی نہیں اثر کردا. حضور نے شبد ورتے نے اے شلوک ہے کہ ندی ترندڑی مہندا کھوج نہ کھمب ہے. ہن کھوج دا اکھری ارتھ پے کہندے جدوں میں اس ندی تے چلنا وا کس پنت وال نوں تریاں تے میرے پیر ہن تلکنے نہیں میرے پیر ہن بھجنے نہیں ندی ترندڑی مہندا کھوج نہ کھمب ہے منج محبت تیری میرے ہردے وچ تیرا پیار ہے. تے کہن لگے جدو گرو سنگت تے بانی دی اوٹ لے لیے نا ادو پنت تے چلدیاں کوئی بھی رکاوٹ رستے وچ سانو روک نہیں سکدی. شبد ورتے نے ندی ترندڑی مہندا کھوج نہ کھمب ہے منج محبت تیری تے سہ چرنی مہندا کیڑا سیتم. پنت تے چلن والیا پنت کی جیت چاہن والیا گرسکھا تیرا ہردا کتے رب دے شبد وچ سیتا جائے جدن سیتا گیوں
ਤੇ ਸੱਚ ਜਾਣੀ ਗੁਰੂ ਕੇ ਸਿੱਖਾਂ। ਆ ਸੰਸਾਰ ਤਾਂ ਕੀ, ਤੈਨੂੰ ਬਕਾਰਾਂ ਦਾ ਚਿੱਕੜ ਵੀ ਕੁਝ ਨਹੀਂ ਕਹਿ ਸਕੇਗਾ। ਤੈ ਸਹਿ ਚਰਨੀ ਮਹਿੰਦਾ ਕੀ ਅੜਾ ਪੀਤਮ ਹਰ ਨਾਨਕ ਤੁਲਹਾ ਬੇੜੀ। ਹਜ਼ੂਰ ਨੇ ਇੱਕ ਪ੍ਰਮਾਣ ਖੋਰ ਦਿੱਤਾ ਹੈ, ਜਿੱਥੇ ਕਿਹਾ ਨਾ ਸੰਸਾਰ ਇੱਕ ਮੋਹ ਦਾ ਚਿੱਕੜ ਹੈ, ਦਲਦਲ ਹੈ, ਉੱਥੇ ਹਜ਼ੂਰ ਨੇ ਕਿਹਾ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ ਹੈ ਇਹ ਬੜਾ ਭਿਆਨਕ ਜੰਗਲ ਹੈ। ਵੈਸੇ ਤਾਂ ਬਾਣੀ ਵਿੱਚ ਬੇਅੰਤ ਸ਼ਬਦ ਨੇ, ਜੇ ਕੱਲੀ ਸੰਸਾਰ ਦੀ ਵਿਆਖਿਆ ਕਰਨੀ ਹੋਵੇ ਨਾ, ਸੰਸਾਰ ਕੀ, ਕਿਤੇ ਤਾਂ ਹਜ਼ੂਰ ਕਹਿੰਦੇ ਨੇ ਖੜਕਾ ਬਾਗਰਾ ਇਹ ਸੋਹਣਾ ਬਗੀਚਾ ਹੈ, ਕਿਤੇ ਦਾਤਾਰ ਕਹਿੰਦੇ ਨੇ ਇਹ ਸਰੋਵਰ ਹੈ ਸਰੋਵਰ ਹੈ, ਕਿਤੇ ਕਹਿੰਦੇ ਨੇ ਇਹ ਸਮੁੰਦਰ ਹੈ, ਕਿਤੇ ਕਹਿੰਦੇ ਨੇ ਭਿਆਨਕ ਜੰਗਲ ਹੈ, ਕਿਤੇ ਇਹ ਕਹਿੰਦੇ ਨੇ ਤੱਪ ਦੇ ਕੋਈ ਭੱਸ ਨੇ, ਕਿਤੇ ਕਹਿੰਦੇ ਨੇ ਇਹ ਖਰੀ ਦਾ ਆਪਣਾ ਬਣਾਇਆ ਹੋਇਆ ਇੱਕ ਘਰ ਹੈ, ਕਿਤੇ ਕਹਿੰਦੇ ਨੇ ਕਿਸ ਭੁਲੇਖੇ ਵਿੱਚ ਪੈ ਗਏ, ਇਹ ਤਾਂ ਕੇਵਲ ਇੱਕ ਬੱਦਲਾਂ ਦੀ ਛਾਂ। ਵੱਖ ਵੱਖ ਵਿਸ਼ੇ ਨੇ ਬਾਣੀ ਵਿੱਚ ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ। ਮੈਂ ਅਰਜ਼ ਕਰ ਰਿਹਾ ਕਿ ਜੇ ਕੋਈ ਰਸਤੇ ਤੇ ਤੁਰੇ ਦਲਦਲ ਹੋਵੇ ਤੇ ਬਚ ਸਕਦਾ, ਜੇ ਉਸ ਪੰਥੀ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਹੈ। ਦੂਸਰੀ ਬੇਨਤੀ, ਸੰਸਾਰ ਇੱਕ ਭਿਆਨਕ ਜੰਗਲ ਹੈ ਤੇ ਗੁਰੂ ਨਾਨਕ ਸਾਹਿਬ ਨੇ ਬਚਨ ਵੀ ਵਰਤੇ ਨੇ, ਤੇ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਸ਼ਬਦ ਅਸੀਂ ਪੜ੍ਹਨੇ ਆ। ਜੈਤ ਸ੍ਰੀ ਕੀ ਵਾਰ ਦੀ ਪੌੜੀ ਕਿ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਇਹ ਭਿਆਨਕ ਜੰਗਲ ਹੈ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਬਨ ਪਿਹਾਵਲੇ ਇੱਕ ਸਾਥੀ ਲਦਮ ਦੁੱਖ ਹਰਤਾ ਨਹਰ ਨਾਮਾ। ਕਹਿੰਦੇ ਨੇ ਜੰਗਲ ਬੜਾ ਖਤਰਨਾਕ ਹੈ, ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ, ਜੇ ਇਸ ਪੰਥ ਤੇ ਇਸ ਮਾਰਗ ਤੇ ਚੱਲਣੀ ਤੇ ਦੇਖ ਗੁਰੂ ਦੇ ਚਰਨਾਂ ਵਿੱਚ ਕਿਰਦਾ ਕੀਤਾ ਹੋਵੇ ਤੇ ਚਿੱਕਰ ਕੁਝ ਨਹੀਂ ਕਹਿੰਦਾ, ਤੇ ਜੇ ਰੱਬ ਦੇ ਚਰਨਾਂ ਦਾ ਉਹਦਾ ਪੱਲਾ ਪਕੜ ਲੈ ਤੇ ਸੱਚ ਜਾਣੀ ਇਸ ਜੰਗਲ ਦੀਆਂ ਕੂਕਾਂ ਨੇ ਵੀ ਤੈਨੂੰ ਕੁਝ ਨਹੀਂ ਕਹਿ। ਹਜ਼ੂਰ ਨੇ ਸ਼ਬਦ ਵਰਤੇ ਨੇ, ਅਸੀਂ ਬਚਨੋਂ ਪੜ੍ਹਨੇ ਆ ਕਿ ਬਾਰ ਬਿਡਾਨੜੇ ਹੁੰਮਸ ਤੁੰਮਸ ਬਕਾਨੀਆਂ ਚੂਹਾਂ ਨੇ। ਜਿਸ ਰਸਤੇ ਤੇ ਅਸੀਂ ਤੁਰਨੇ ਪਏ ਆ ਚਾਰ ਚੁਫੇਰੇ ਰੁਕਾਵਟਾਂ ਨੇ। ਹੁਣ ਜੰਗਲ ਵਿੱਚ ਕੋਈ ਤੁਰਦਾ ਹੋਵੇ ਇਕੱਲਾ, ਉਹਨੂੰ ਪੁੱਛ ਕੇ ਦੇਖੋ ਉਹਦੇ ਤੇ ਬੀਤ ਦੀ ਕੀ ਥਾਂ ਥਾਂ ਉਹਨੂੰ ਡਰ ਹੈ, ਕਿਤੇ ਕੋਈ ਜੀਵ ਖਤਰਨਾਕ ਮੈਨੂੰ ਖਾ ਨਾ ਲੈ, ਥਾਂ ਥਾਂ ਉਹਨੂੰ ਡਰ ਹੈ ਕਿ ਮੈਨੂੰ ਕਿਤੇ ਕੋਈ ਰਸਤੇ ਵਿੱਚ ਲੁੱਟ ਨਾ ਲੈ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹੀ ਤਾਂ ਇਸ ਪੰਥ ਤੇ ਚੱਲਣ ਦਾ ਵੀ ਡਰ ਹੈ ਕਿ ਜਦੋਂ ਆਪਾਂ ਤੁਰਨੇ ਆ ਹਰ ਥਾਂ ਤੇ ਇੱਕ ਡਰ ਬਣਿਆ ਰਹਿੰਦਾ ਹੈ, ਕਿਤੇ ਅੰਦਰ ਨੂੰ ਕਾਮ ਨਾ ਲੁੱਟ ਕੇ ਲੈ ਜਾਏ, ਕਿਤੇ ਅੰਦਰ ਨੂੰ ਕ੍ਰੋਧ ਨਾ ਮੇਰੀ ਪੱਤ ਮਿੱਟੀ ਵਿੱਚ ਰੋਲ ਦੇ, ਕਿਤੇ ਲਾਲਚ ਮੇਰੇ ਅੰਦਰ ਨੂੰ ਦਾਗੀ ਨਾ ਕਰ ਦੇ, ਕਿਤੇ ਮੋਹ ਵਿੱਚ ਆ ਕੇ ਮੈਂ ਪੰਥ ਨੂੰ ਦਾਅ ਤੇ ਲਾ ਕੇ ਆਪਣੇ ਘਰ ਨੂੰ ਨਾ ਭਰ ਲਵਾਂ, ਮੇਰ ਕਰੀ ਕਿਤੇ ਮੈਂ ਹੰਕਾਰ ਵਿੱਚ ਆ ਕੇ ਤੇਰੇ ਪੰਥ ਤੋਂ ਥਿੜਕ ਨਾ ਜਾ। ਆਖਰੇ ਲੁਟੇਰੇ ਨੇ ਜਿਹੜੇ ਰਸਤੇ ਵਿੱਚ ਰੋਕਦੇ ਨੇ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਬਾਹਰ ਵੀ ਡਾਂਡੇ ਉਮਸ ਥੁੰਮਸ ਕੂਕਾਂ ਪਈਆਂ ਰਾਹੀ, ਤੈ ਸਹਿ ਛੇਤੀ ਲੱਗੜੀ ਡੋਰੀ ਨਾਨਕ ਅਨੰਦ ਛੇਤੀ ਬਨ ਗਾਹੀ। ਜਦੋਂ ਮਾਲਕ ਤੇਰੀ ਲੋਰੀ ਪਕੜੀ ਤੇਰਾ ਲੜ ਪਕੜਿਆ, ਉਦੋਂ ਕਹਿੰਦੇ ਨੇ ਇਸ ਜੰਗਲ ਨੇ ਵੀ ਕੁਝ ਨਾ ਕਿਹਾ, ਤੂੰ ਇਹ ਕੁਝ ਜਿਹਾ ਪੰਥ ਮੈਨੂੰ ਦੇ ਦਿੱਤਾ, ਜਦੋਂ ਮੈਂ ਅੰਦਰ ਨੂੰ ਜਿੱਤ ਕੇ ਦਲਦਲ ਨੂੰ ਪਾਰ ਕਰ ਰਿਹਾ, ਜਦੋਂ ਮੈਂ ਅੰਦਰ ਨੂੰ ਜਿੱਤ ਕੇ ਇਸ ਜੰਗਲ ਨੂੰ ਪਾਰ ਕਰ ਲਿਆ, ਤੇ ਫਿਰ ਮੇਰੇ ਮਨ ਨੇ ਕਿਹਾ ਮਨਾ ਆਪਣੀ ਕਮਾਈ ਦੀ ਜਿੱਤ ਨਾ ਕਹੀ, ਪੰਥ ਕੀ ਜੀਤ ਕਹਿ, ਕਿਉਂਕਿ ਜਿਹਨੇ ਤੈਨੂੰ ਮਾਰਗ ਦਿੱਤਾ ਜੇ ਉਹ ਪੰਥ ਨਾ ਦਿੰਦਾ ਤੇ ਸ਼ਾਇਦ ਕਦੀ ਤੂੰ ਦਲਦਲ ਵਿੱਚੋਂ ਨਿਕਲ ਦੇ, ਜੇ ਉਹ ਮਾਰਗ ਨਾ ਦਿੰਦਾ ਤੇ ਸ਼ਾਇਦ ਕਦੀ ਤੂੰ ਜੰਗਲ ਵਿੱਚੋਂ ਨਿਕਲਦਾ ਨਾ, ਇਹ ਸੀ ਪੰਥ ਕੀ ਜੀਤ। ਤੇ ਇੱਕ ਬੇਨਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਨੇ ਕਿਰਪਾ ਕੀਤੀ, ਜਿਉਂ ਜਿਉਂ ਪੰਥ ਦੀ ਗੱਲ ਕਰਦੇ ਗਏ, ਇਸ ਪੰਥ ਦੀ ਜੀਤ ਅੰਦਰੋਂ ਵੀ ਸੀ, ਇਸ ਪੰਥ ਕੀ ਜੀਤ ਸੀ ਬਾਜ ਮੁਖੋਂ ਬਾਜ ਮੁਖੀ ਵੀ ਜਿੱਤਣਾ। ਪਰ ਮੈਂ ਕੁਝ ਉਦਾਹਰਨਾਂ ਅਰਜ਼ ਕਰਨੀਆਂ ਚਾਹੁੰਦਾ, ਗੁਰੂ ਕੇ ਸਿੱਖੋ ਅੰਦਰੋਂ ਜੁੜੇ ਰਹਾਂਗੇ ਤੇ ਪੰਥ ਕੀ ਜੀਤ ਜ਼ਰੂਰ ਹੋਏਗੀ। ਇਹਨੂੰ ਇਹ ਨਾ ਸਮਝਿਓ ਕਿ ਸ਼ਾਇਦ ਮੈਂ ਅੱਜ ਹਰ ਗੱਲ ਜਿਹੜੀ ਏ ਕੇਵਲ ਕੱਲ ਵੀ ਕਹਿ ਰਿਹਾ ਅੰਦਰ ਨੂੰ ਜਿੱਤੋ, ਅੱਜ ਵੀ ਕਹਿ ਰਿਹਾ ਆਪਾਂ ਅੰਦਰ ਨੂੰ ਜਿੱਤੀਏ। ਮੈਂ ਕਹਿੰਦਾ ਗੁਰੂ ਸਾਹਿਬ ਨੇ ਦੋ ਚੀਜ਼ਾਂ ਦਿੱਤੀਆਂ ਨੇ, ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ। ਤੇ ਡਾਕਟਰ ਤਾਰਨ ਸਿੰਘ ਹੋਣਾ ਅਰਥ ਕੀਤੇ ਸਨ ਭਗਤੀ ਤੇ ਸ਼ਕਤੀ ਦੇ, ਉਹਨਾਂ ਦੀ ਤਾਂ ਇੱਕ ਪੁਸਤਕ ਹੀ ਹੈ ਜਿਹੜੀ ਪੂਰੀ ਦੀ ਪੂਰੀ ਭਗਤੀ ਤੇ ਸ਼ਕਤੀ ਤੇ ਉਹਨਾਂ ਲਿਖੇ। ਭਗਤੀ ਤੇ ਸ਼ਕਤੀ ਦੇ ਚੈਪਟਰ ਵਿੱਚ ਜਦੋਂ ਉਹਨਾਂ ਅਰਥ ਕੀਤੇ, ਉਹ ਕਹਿੰਦੇ ਸਨ ਲੋਕ ਪੁੱਛਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਵਾਲੇ ਕਿਉਂ। ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਲੋਕ ਪੁੱਛਦੇ ਨੇ ਕਿ ਉਸ ਵੇਲੇ ਰਾਜਪੂਤ ਘੋੜਿਆਂ ਤੇ ਨਹੀਂ ਸੰਚਰਦੇ, ਕਿ ਉਸ ਵੇਲੇ ਮੁਗਲ ਘੋੜਿਆਂ ਤੇ ਨਹੀਂ ਸੰਚਰਦੇ, لوگ پوچھتے ہیں وہ چٹے باجاں والے کیوں نے, شکاریاں نے تو اج بھی باج رکھے ہوئے ہیں. لوگ پوچھتے ہیں وہ کلگی تے ہیریاں والے کیوں نے, اج بھی کئی سادھو سنت کئی امیر وزیر وہ اپنے سراں تے مکٹ رکھ کے کلگی بھی لاندے نے ہیرے بھی لاندے نے. ادو تا راجپوت راجے تے بادشاہ مغل بھی کلگی تے ہیرے لاندے سن, گھوڑے تے وہ بھی چڑھتے سن, انہاں دے کول بھی کلگی توڑے سن. گرو گوبند سنگھ ہی نیلے گھوڑے والے کیوں نے, گرو گوبند سنگھ ہی کلگی تے ہیرے والے کیوں نے, گرو گوبند سنگھ ہی چٹے باز والے کیوں نے. میرا خیال یہ دو شبد ساڈے پنت دی ویاکھیا وچ ہور سخین ہون گے. وہ کہندے نے نیلا گھوڑا اصل وچ ایک چن ہے بھگتی تے شکتی دا. یاد رکھیں چٹا باز یہ پرتیق ہے بھگتی تے شکتی دا, تے جدو تو پڑھنے ہیرے تے کلگی یہ بھی پرتیق ہے بھگتی تے شکتی دا. انہوں نے پھر یہ ایکسپلین کیتا ہے. وہ کہندے نے اسمان دا رنگ نیلا ہے, آپاں دیکھنے ہاں, تے سمندر دے پانی دا رنگ بھی نیلا ہے. پانی دا رنگ اصل وچ کوئی نہیں, اس آسمان دا وہ پرتیبمب جا پرچھاواں انہیں سمندر دے پانی نو بھی نیلا دکھا دیتا. کہن لگے نیلا رنگ ہے وشالتا دا تے گمبھیرتا دا, آکاش او دا رنگ نیلا اینا وشال ہے انہیں اینی کائنات نو اپنے کلاوے وچ لے کے ٹکیا ہے. کہن لگے جڑا گرو گوبند سنگھ دے پنت تے چلن والا پنتھی ہے وہ آسمان دی طرح وشال ہوندا, وہ دے اندر سنکیرنتا نہیں, وہ اینا کو وشال ہے. ہر ایک بندے نو جی آیا کہہ سکتا ہے, تے چیتے رکھیں وہ ساگر دی طرح ات دا گمبھیر ہے, جنا سمندر ڈونگا ہے اینا اس پنت تے چلن والا پنتھی بھی ڈونگا ہے. اس ڈونگے دا پار پتا ہے کی سی؟ حضور نے بانی بھی شبد بھی ورتے نے, کہن لگے سیوک ہوئے سنجید نہ ہسن رونا, اینا ڈونگا ہے اینا گمبھیر ہے, وہ خاصے دا تے رونے دا کوئی اثر نہیں. وہ کدی بھی خاصے تک کے اندر نو کھنڈاندا نہیں, رونے دیکھ کے رب نو علامے نہیں دیندا. نیلا رنگ آکاش وشالتا دا پرتیق ہے تے سمندر گہرے پن دا پرتیق ہے, دونوں بھگتی دے چن نے, تے گھوڑا جو ہے وہ شکتی دا چن ہے. اج بھی اسی دیکھنے ہیں جدوں بھی کوئی مشین بنائی جاندی ہے تے او دے تے لکھیا ملدا ہے اے اینے ہارس پاور دیے, او دی طاقت نو گھوڑے دے طاقت دی گنیاں تے ماپیا جاندا ہے. گھوڑا شکتی دا پرتیق ہے تے نیلا رنگ بھگتی دا پرتیق ہے. انہاں دوجا بچن کیا کہن لگے کلگی تے کھیرا, اے دے ارتھ کی نے؟ کلگی جدوں بھی دیکھو گے بہادراں دے سراں دی او شوبھا ہے, تے کھیرا شبد کیوں کیا ہے؟ گرو گرنتھ صاحب دی بانی پڑھن والے او شبد کیول بول نے. جدوں اسی کہنے ہاں نا کہ شبد ویسے جی کل نو پرسو ویا کیا کران گے خالصے دے بول بالے, ہن شبد کیول بول نے, پر گرو گرنتھ صاحب شبد نو ہیرا بھی کیا ہے, گرو گرنتھ صاحب شبد نو رتن بھی کیا ہے, گرو گرنتھ صاحب شبد نو موتی بھی کیا ہے. میں دو تین پرمان دے کے اگے چلنا وا. اسی جدو شبد کی گل کرنے ہاں تے کہنے ہاں گر کا شبد رتن ہے, ہیرا جت جڑاؤ. گرو امر داس تن گرو نانک صاحب کہتے ہیں مت وچ رتن جواہر مانک جے ایک گر کی سکھ سنی. بھگت کبیر جی کہندے نے کہ کھیرا ہاتھ چڑھو نرمولک چھوٹ گئی سنساری. گرو رام داس کہندے نے میرا ہیرا رتن نام ہر بسیا گر ہاتھ دھرو میرا مت. ہن رتن کھیرا موتی مانک رتن انہاں دے ارتھ کی نے؟ اصل وچ جتنے بھی اے شبد ورتے نے, کھیرا ہووے رتن ہووے موتی ہووے, اے سارے پرتیق نے بھگتی دا. جدوں تو کہنا کلگی ہیریاں والا ہیرا پرتیق ہے گرو گوبند سنگھ دے اندر دی بھگتی دا, تے کلگی پرتیق ہے شکتی دی. کلگی تے ہیرے نے آپاں کہنے ہیریاں جڑی کلگی, تے جدوں اسی کہنے چٹا باغ اوتھے میرے کرپالو داتے نے میر کیتی. باغ شکاری پنچھی ہے, چٹا رنگ یہ سلح دا پرتیق ہے, یہ دا ارتھ ہے کہ یہ دے باج او نہیں کہ جیڑے کیول مارن تردے نے, یہ دے کل چٹا باج ہے جے ظلم کرے گا تے پنجیاں نال نوچ بھی سکدا ہے, تے جے تو کتے سلح دا ہاتھ ودائے گا. چٹا رنگ شانتی دا پرتیق ہے, سچ جانی یہ باجاں والا چٹے رنگ لے کے صلح کرن نوں بھی تیار ہے، پر شرط کہ ایک کپٹ نہ چلے۔ میں جڑی بینتی کرنی، دیکھو کیول اے نہ سمجھیو، میں کل پرسوں دا ڈرنا کہ گرو گرنتھ صاحب اچی اچی تیری حضوری وچ بولی جانا، پر میر کری کتے اینا بولنا تو میں نہ تھڑکیا۔ دیکھو بولنا بالکل سوکھا ہے، ایک پاسڑ میں کہی جانا تسی سننا ہی سننا۔ ستگرو نے بانی وچ کہ پنتھ تے چلن والیا کدی نہ بھلی، تیری پنتھ دی جیت ہوے گی ضرور، پر اپنے اندر نو کدی شبد تو توڑی نہ، بانی تو توڑی نہ۔ میں پانچ چھ ادھارنا دینیاں چاہنا اس سبندی، خین پاوے او دنیاوی، آ بجلی دے بلب چل دے نے، یہ کتھوں بجلی تے آؤں؟ ایک بلب وچ چھوٹی جی تار ہے، فلامنٹ دی چھوٹی جی تار ہے، بلب دی اپنی ہستی کی ہے؟ بلب چانن دیندا پیا سانو ساریاں نوں، رات ہنیرے وچ سانو مارگ دسدا ہے، پر بلب یہ کدی بھی بھلے نہ کہ او دے اکلے دی ہستی نہیں، او کسے دے راہ دا چانن تا بنتا ہے جے کسے پاور ہاؤس نال جڑیا ہوا ہے۔ پنتھ کی جیت کیویں ہوے گی؟ بلب چانن دیندا ہے۔ میں صرف ایک ادھارن لئیے، چھوٹی جی تار بلدی ہے تے رنگ جیڑا مرضی بلب دے اتے ہوئے، اوہو جے رنگ بخیر دی پئی ہے روشنی، گرو کے سکھو اس بلب کسے نال او دا کرنٹ، او کرنٹ نال کنیکشن او دا کتے جڑیا ہے، او کرنٹ او نو کتے پاور ہاؤس تو ملدا پیا ہے، تے جے بلب ایک ہے کہ مینوں پاور ہاؤس دی لوڑ نہیں، میں کی کرنٹ دی پرواہ کرنا، میری اپنی ہستی ہے، بلب ایک کدی بھی بھلی نہ، تیری ہستی تائیں جے کرنٹ تے پاور ہاؤس نال جڑیا ہے، تے جدن او دے تو تو توڑ وچھوڑا کر لیا، کلا تریا پھری تیرے کو روشنی رہنی کوئی۔ پنت کی گرو کے سکھا، تو لوکاں لئی چانن منارا بننے، تو دیکھدیاں نوں چانن دینا کہے، تیرے کول آئے ہوئے نے مارگ منگنا کہے۔ اس پنت دی جیت چاہن والے سکھا، کدی بھی اے نہ لے آویں کہ میرے اپنا سب کچھ ہے۔ دیکھ گرو شبد دا کرنٹ تیرے وچ آندا ہے، شبد رب دے گھر دی گل کردا ہے، جے شبد اس پاور ہاؤس تو آ رہا ہے تے شبد تیرے اندر ورتدا ہے، شبد بھی جڑیا رہے ہو تے سچ جانی پنت کی جیت ضرور ہوے۔ جے پاور ہاؤس نالو، جے کرنٹ نالو اپنا ناتا توڑ لیا تے کدی بھی تیرے اندر نو ٹکا نہیں۔ مینوں اللہ یار خان جوگی دے شبد چیتے آئے، وہ کہندا ہے جدو خدور نے سرسا ندی جے پار کرنی تے تن گرو گوبند سنگھ اس ویلے جب جی دا پاس کیتا ہے، آسا کی مار دا کیرتن کیتا ہے، تے جیڑی انہیں ایک توک کہی، میں کہنا اس توک وچ کنی وڈی پنت دی گل کر گیا۔ وہ کہندا ہے جب جی کا جاپ اس گھڑی کرنا ضرور تھا، یہ ضروری ہے پاور ہاؤس نال جڑیا جائے، سکھ جے امرت ویلے اٹھ کے جڑدا نہیں نا، سچ جانو سارا دن دکھا پن رہندا ہے، سارا دن اندر کھنڈاؤ وچ رہندا ہے۔ جدوں اسی اندروں سک جانے ہیں نا، ادو سچ جانو سانو گھر دے جی بھی چنگے نہیں لگتے، اس دن کام تے گئے کوئی بندے بھی چنگے نہیں لگتے، اس دن کھانا بھی چنگا نہیں لگتا۔ کہنے لگے گرو گوبند سنگھ سرسا دے کنارے رکے نے، جب جی کا جاپ اس گھڑی کرنا ضرور تھا، اگلی توکے پڑھ کے گرو گرنتھ کو بھرنا سرور تھا۔ سرور در سے کرنٹ لینا، سرور در سے اپنے اندر شکتی نو بھرنا۔ کہنے لگے جب جی نو تے گرو گرنتھ نو پڑھنا ہے، اندر سرور آوے، اسے سرور نو لے کے چمکور دی گھڑی وچ لڑنا ہے، تے لڑن تو بعد اسے آواز آنی ہے پنت کی جیت۔ دھیان دیا جی، پہلی ادھارن بلب روشنی تاں دیندا ہے جے کرنٹ تے پاور ہاؤس نال جڑیے۔ میرے تن گرو گرنتھ صاحب نے کچھ کو پرمان کھور دیتے نے، کدی تکیو اندروں جڑے ہوئے۔ ایک شبد اسی پڑھنے، میں ایک دن پڑھ رہا سی سجن دی دیوان دے کول، کہندے نے گرو گوبند سنگھ جی نو ایک سکھاں سوال کیتا سی، تے کہنا وچ کوئی سچ چاہت نہیں، پوچھیا داتا پنت دی چڑھدی کلا کیویں ہووے گی تے پنت دا وعدہ کیویں ہووے گا؟ گرو گوبند سنگھ جی دا اگو اتر سی ڈاکٹر نیکی نے، اینوں ارداس دی اس چیپٹر وچ کوٹ بھی کیتا ہے، ڈاکٹر جوگندر سنگھ ہونا ارداس دی پرمپرا تے لکھیا، انہاں نے تھوڑی جی جھلک دتی شبد دیتے، کہنے لگے پنت دا وعدہ تے چڑھدی کلا کیویں ہووے؟ میں کہنا جو بالکل ٹکدا ہے۔ کہنے لگے پنت گرو کا ہے، گرو دے بنے ہوئے وعدہ بھی ہووے گا تے چڑھدی کلا بھی ہووے گی، پر نال اس گل تے رولے دے سکھاں تو بچیو۔ شبد ورتیا رولے دے سکھاں تو ڈرنا، ਉੱਥੇ ਤੋ ਕੇ ਲਿਖੀਏ, ਕਿਉਂਕਿ ਜਦੋਂ ਕਿਸੇ ਦੇ ਅੰਦਰ ਪਰਮਾਤਮਾ ਦੀ ਭਗਤੀ ਨਾ ਹੋਵੇ ਉਦੋਂ ਬੰਦਾ ਜਿਉਂਦਾ ਹੀ ਡਰਾਵਣਾ ਬਣ ਜਾਂਦਾ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਜਿਹਨੇ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ, ਮਾਂ ਦੀ, ਬਾਪ ਦੀ, ਭਰਾਵਾਂ ਦੀ, ਸਮਾਜ ਦੀ, ਪੁਜਾਰੀ ਦੀ, ਹਾਕਮ ਦੀ, ਪਰ ਜਦੋਂ ਕੋਈ ਰੌਲੇ ਤਾਂ ਮਿਲਿਆ, ਜਦੋਂ ਕੋਈ ਰੱਬ ਦੀ ਭਗਤੀ ਤੋਂ ਖਾਲੀ ਮਿਲਿਆ, ਉਹਨੇ ਸ਼ਬਦ ਵਰਤੇ, ਐਸੇ ਲੋਕਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਕਹਿਣ ਲੱਗੇ ਰੌਲੇ ਦਿਆਂ ਸਿੱਖਾਂ ਤੋਂ ਡਰ ਕੇ ਰਿਹੋ, ਕਿਉਂ? ਕਹਿਣ ਲੱਗੇ ਰੌਲਾ ਪੰਥ ਦਾ ਪਾਣਗੇ, ਅੰਦਰੋਂ ਟੁੱਟੇ ਹੋਣਗੇ। ਹਜ਼ੂਰ ਦੇ ਸ਼ਬਦ ਸਨ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਤੇ ਅਸੀਂ ਇੱਕ ਤੁਕ ਆਮ ਤੌਰ ਤੇ ਕਹਿੰਦੇ ਹਾਂ। ਜਦੋਂ ਵੀ ਖਲੋਨੇ ਆ ਅਸੀਂ ਕਹਿੰਦੇ ਹਾਂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਜੁਗਤ ਪੰਥ ਦੇ ਕੋਲ ਹੈ, ਜਾਂ ਕਿਹਾ ਜਾਂਦਾ ਹੈ ਪੰਥ ਦੇ ਰੂਪ ਹੈ, ਜੋਤ ਗੁਰੂ ਗ੍ਰੰਥ ਸਾਹਿਬ ਦੀ ਹੈ। ਤੇ ਮੇਰੇ ਮਨ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਇੱਕ ਸ਼ਲੋਕ ਸਾਹਮਣੇ ਆਇਆ, ਤੇ ਜੇ ਆਪਾਂ ਕੱਲੀ ਦੇਹ ਦੀ ਗੱਲ ਕਰੀ ਜਾਈਏ, ਅੰਦਰ ਜੋਤ ਨਾ ਹੋਵੇ ਤੇ ਦੇਹ ਦੀ ਕੀਮਤ ਕੀ ਹੈ? ਅਸੀਂ ਸਾਰੇ ਸਵੀਕਾਰ ਕਰਨੇ ਆ ਨਾ ਕਿ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦੇਹ ਪੰਥ ਹੈ, ਜਾਂ ਸ਼ਬਦ ਪ੍ਰਗਟ ਗੁਰਾਂ ਕੀ ਦੇਹ ਵੀ ਕਹਿੰਦੇ ਆ ਕਿ ਪੰਜ ਗੁਰੂ ਕੀ ਦੇਹ। ਗੁਰੂ ਕੇ ਸਿੱਖੋ, ਜੇ ਦੇਹ ਵਿੱਚ ਜੋਤ ਚਲੀ ਜਾਏ, ਨਿਕਲ ਜਾਏ, ਉਸ ਦੇਹ ਨੂੰ ਕੋਈ ਗਲੇ ਨਾਲ ਨਹੀਂ ਲਾਂਦਾ, ਤੇ ਇਸ ਗੱਲ ਨੂੰ ਮੰਨ ਕੇ ਤੁਰ ਪਈਏ ਕਿ ਸ਼ਬਦ ਜੋਤ ਹੈ, ਸਰੀਰ ਵਿੱਚ ਜੇ ਸ਼ਬਦ ਟਿਕੇਗਾ ਤੇ ਦੇਹ ਦੀ ਕੀਮਤ ਰਹੇਗੀ, ਸੱਚ ਜਾਣੂ ਜੇ ਜਿੰਦ ਨਿਕਲ ਜਾਏ ਤੇ ਦੇਹ ਨੂੰ ਲੋਕ ਸਾੜਦੇ ਨੇ। ਜਿੱਦਣ ਪੰਥਾ ਅੰਦਰ ਗੁਰੂ ਕਾ ਸ਼ਬਦ ਨਿਕਲ ਗਿਆ, ਸਤਿਕਾਰ ਤੇਰਾ ਵੀ ਕੋਈ ਨਹੀਂ ਹੈ, ਜ਼ਰੂਰੀ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾ। ਭਾਵੇਂ ਇਹਦੇ ਅਰਥ ਜਿੰਦ ਦੇ ਤੇ ਸਰੀਰ ਦੇ ਨੇ, ਓਨੀ ਦੇਰ ਤੱਕ ਕਾਇਆ ਤੂੰ ਸੁਖੀ ਏ ਜਿੰਨੀ ਦੇਰ ਤੱਕ ਤੇਰੇ ਅੰਦਰ ਜੋਤ ਵਰਦੀ ਪਈ ਏ। ਜਿਸ ਦਿਨ ਤੇਰੇ ਅੰਦਰੋਂ ਜੋਤ ਨਿਕਲ ਗਈ, ਕਿਸੇ ਨੇ ਤੈਨੂੰ ਜੀ ਆਇਆ ਨੀ ਕਹਿਣਾ। ਜਿੰਨਾ ਅੰਦਰਾਂ ਵਿੱਚੋਂ ਜੋਤ ਨਿਕਲ ਜਾਏ, ਉਹ ਸੁਪਨੇ ਵਿੱਚ ਵੀ ਤਨ ਦੇਖਣ ਨੂੰ ਘਰ ਦੇ ਜੀ ਪ੍ਰਵਾਨ ਨਹੀਂ ਹੁੰਦੇ, ਤਿਆਰ ਨਹੀਂ ਹੁੰਦੇ। ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਾ ਹਾਥ। ਕਹਿਣ ਲੱਗੇ ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ। ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਾ ਹਾਥ। ਜਿੰਨੀ ਦੇਰ ਤੱਕ ਅੰਦਰ ਜੋਤ ਹੈ, ਸਾਰੇ ਜੀ ਜੀ ਕਹਿਣਗੇ, ਜਾਂ ਉੱਠੀ ਚਲਤੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਿੱਦਣ ਅੰਦਰੋਂ ਜੋਤ ਚਲੀ ਗਈ, ਸਰੀਰਾ ਤੇਰੀ ਕਿਸੇ ਨੇ ਬਾਤ ਨੀ ਪੁੱਛਣੀ, ਫੇ ਗੁਰੂ ਕੇ ਦੂਲੇ ਪੰਥਾ ਤੇਰੀ ਕਦਰ ਹੋਵੇਗੀ, ਤੇਰੇ ਪੰਥ ਕੀ ਜੀਤ ਹੋਵੇਗੀ। ਪਰ ਕੱਲੀ ਦੇਹ ਦਾ ਕੁਝ ਨੀ ਬਣਨਾ, ਜਿੰਨੀ ਦੇਰ ਤੱਕ ਅੰਦਰ ਜੀਓ ਕੰਤ ਨੀ ਵਸਦਾ। ਉਹ ਕੰਤ ਹੈ ਗੁਰੂ ਕਾ ਸ਼ਬਦ, ਉਹ ਕੰਤ ਹੈ ਗੁਰੂ ਕੀ ਬਾਣੀ। ਅੰਦਰ ਸ਼ਬਦ ਹੋਵੇਗਾ ਤੇ ਜੀਤ ਜ਼ਰੂਰ ਹੋਵੇਗੀ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ ਪੰਥ ਕੀ ਜੀਤ ਸੰਬੰਧੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਦੇਖੋ ਇਹ ਸ਼ਬਦ ਮੇਰੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ 12 ਤੇ ਵਧੀਕ ਵਿੱਚੋਂ ਹੈ। ਕਹਿੰਦੇ ਨੇ ਪਾਣੀ ਦੀ ਝੀਲ ਭਰੀ ਹੋਵੇ ਜਾਂ ਸਰੋਵਰ ਪਾਣੀ ਦਾ ਭਰਿਆ, ਤੇ ਉਹਦੇ ਕੋਲ ਬਹਿਣ ਨੂੰ ਕਈ ਵਾਰੀ ਚਿੱਤ ਕਰਦਾ। ਜਦੋਂ ਬੰਦਾ ਅੰਦਰੋਂ ਕਲਪਿਆ ਹੋਵੇ ਨਾ, ਤੇ ਕਈ ਵਾਰੀ ਉਹਦਾ ਦਿਲ ਕਰਦਾ ਮੈਂ ਕਿਤੇ ਇਕਾਂਤ ਵਿੱਚ ਜਾ ਕੇ ਪਾਣੀ ਦੇ ਕੰਢੇ ਤੇ ਬਵਾਂ, ਕਿਤੇ ਇਕਾਂਤ ਵਿੱਚ ਪਾਣੀ ਦਾ ਕਿਨਾਰਾ ਮੈਨੂੰ ਮਿਲ ਜਾਏ। ਪਰ ਚੇਤੇ ਰੱਖਿਓ, ਗੰਦੇ ਛੱਪੜਾਂ ਦੇ ਨੇੜੇ ਕਦੀ ਕੋਈ ਨੀ ਜਾ ਕੇ ਬਹਿੰਦਾ। ਅੰਦਰ ਪੰਥ ਕੀ ਜੀਤ ਹੋਵੇਗੀ। ਗੁਰੂ ਸਾਹਿਬ ਕਹਿੰਦੇ ਨੇ ਸਰੋਵਰ ਪਾਣੀ ਦਾ ਭਰਿਆ, ਉਹਦੇ ਵਿੱਚ ਕੌਲ ਦੇ ਫੁੱਲ ਖਿੜੇ ਨੇ, ਤੇ ਲੋਕ ਸ਼ਾਂਤੀ ਚਾਹਣ ਵਾਲੇ ਉਹਨਾਂ ਸਰੋਵਰ ਦੇ ਕਿਨਾਰੇ ਆ ਕੇ ਬਹਿੰਦੇ ਨੇ, ਕਿਉਂਕਿ ਇੱਕ ਤਾਂ ਉਹਨਾਂ ਨੂੰ ਪਾਣੀ ਵਿੱਚ ਨਿਰਮਲਤਾ ਹੀ ਮਿਲਦੀ ਏ, ਤੇ ਦੂਜਾ ਉਹਨਾਂ ਨੂੰ ਪਾਣੀ ਵਿੱਚੋਂ ਖੇੜਾ ਪਿਆ ਮਿਲਦਾ। ਖਿੜੇ ਫੁੱਲਾਂ ਨੂੰ ਦੇਖ ਕੇ ਖਿੜਦੇ ਨੇ, ਤੇ ਨਿਰਮਲਤਾ ਨੂੰ ਦੇਖ ਕੇ ਉਹਨਾਂ ਦੇ ਅੰਦਰ ਨੂੰ ਟਿਕਾ ਮਿਲਦਾ। ਅਸਲ ਵਿੱਚ ਹਰ ਚੀਜ਼ ਜਿਹੜੀ ਬੰਦੇ ਦੇ ਅੰਦਰ ਦੀ ਭੋਖੇ, ਕਈ ਵਾਰੀ ਉਹ ਬਾਹਰ ਮੁਖੀ ਬਿਰਤੀ ਤੋਂ ਮਿਲੇ ਤੇ ਬੰਦਾ ਜਿਹੜਾ ਉਹ ਟਿੱਕ ਜਾਂਦਾ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਬੱਚਾ ਛੋਟਾ ਜਿਹਾ ਰੋਂਦਾ ਹੋਵੇ ਤੇ ਇੱਕੋ ਦਮ ਤੁਸੀਂ ਲਾਈਟ ਬਾਲ ਦਿਓ ਤੇ ਰੋਂਦਾ ਬੱਚਾ ਚੁੱਪ ਕਰ ਜਾਂਦਾ। ਰੋਂਦਾ ਹੋਵੇ ਬੱਚਾ, ਉਹਦੇ ਕੋਲ ਕੋਈ ਤੁਸੀਂ ਜੋ ਚੀਜ਼ਾਂ ਨੂੰ ਟਕਰਾ ਕੇ ਆਵਾਜ਼ ਪੈਦਾ ਕਰੋ, ਨਾਦ ਪੈਦਾ ਕਰੋ, ਖੜਕਾਣ ਦੀ ਦੇਰ ਇੱਕ ਘੰਟੀ ਵਜਾਓ ਤੇ ਬੱਚਾ ਇੱਕੋ ਦਮ ਚੁੱਪ ਕਰ ਜਾਂਦਾ। ਚਿਮਚਾਈ ਕੌਲੀ ਨਾਲ ਲਾ ਕੇ ਖੜਕਾਓ ਤੇ ਰੋਂਦਾ ਬੱਚਾ ਚੁੱਪ ਕਰਦਾ। ਕਿਉਂ? ਸਿਆਣੇ ਕਹਿੰਦੇ ਨੇ اصل وچ او کسے چانن نال جڑیا ہے جدوں کھنیرے نوں دیکھدا ہے کلپدا ہے او دے سامنے بتی بلے تے بتی نوں کنی دیر تک نیند نال تکدا ہے کہندے ایویں نہ سمجھی بچہ دیکھدا ہے او کسے اندر دے پرکاش دی بھوک رکھ کے دیکھدا پیا میرے اندر چانن ہو گئے جدوں باہروں نعت سنائی دے کوئی بھی آواز دے وے تے بچہ چپ کر جاندا ہے کہندے نے اصل وچ او باہر دے نعت نوں سندا ہے او دے اندر کسے ناد سن دی پوکھ ہے حقیقت ہے پانی دا سروور نرمل ہووے تے نرپل تائی دی چھلک ساڈے اندر نوں شانت کرے گی تے کھڑے کوئی پھل ہون او اندر دے کھڑے دی گل کرن گے گرو صاحب کہندے نے سروور پانی دا بھریا ہے نرمل تائی اے اندر کھڑا وی کہ لوک کناریاں تے بیٹھے نہیں تے جدوں کچھ دنوں تو بعد سروور نوں تکیا پانی دے وچوں بدبو کوئی آؤں فل سڑ چکے نے مکھیاں تے مچھر پہ منڈراندے نے تے کول کھلو کے گرو گرنتھ صاحب دی بانی دا شلوک کول کھلو کے کہندے پبر توں ہریاولا پبر در تے او سونے سروور کدی تیرے کول ہریاول سی کبلا کنچن ون تیرے شریر دے وچوں سنہری رنگ پہ دسدے سن کول پھلاں دے مینوں اج سمجھ نہیں پیندی اگے دوروں لوگ تیرے کول بیٹھ کے سگندھی لیندے سن تیرے کول بہنا گھنٹیاں بتی چنگا سمجھتے سن اج لوگ تیرے تو کنے میل جا کئی دور پینڈا کر کر کے جاندے پے نے اگے نیڑے ٹکدے سن اج دور کیوں اگے نرمل تائی سی اج میلا کیوں اگے کھیڑے سن اج اداسی کیوں تے اگو سروور دا اتر سی ستگرو اصل وچ میں کسے سومے نال جڑیا سا جنی دیر تک میرے اندر پانی دا سنچار رہا جنی دیر تک میرے اندر پانی ہوندا رہا اونی دیر تک کھیڑے تے نرمل تائی سی جس دن دا پانی نال سبندھ ٹوٹ گیا ہے جدو اپنے نال سبندھ ٹوٹ جائے ادو ملینتا تے بدبو آ ہی جاندی ہے پنتھ کی جیت چن ہے گرو کے سکھا اس سروور تو کچھ سکھ دیکھ تیرے کول نرمل تائی ہوے گی تیرے کول اندر دا کھیڑا ہوے گا تے لنگن والیاں نوں شانتی ملے گی پروفیسر پورن سنگھ نے بڑے سونے شبد کہے سن وہ کہندے نے اسی بھائی تارو سنگھ نوں کیول سمجھنے ہاں او دی کھوپڑی اتری وہ کہندا او خالسا سی جتھوں لنگ جاندا سی لوک خالسا پنتھ تے چلن لگ پیندے سن اونے ایک شبد ورتیا او سادا جا سکھ سی آگو نہیں سی تہانوں پتہ ہے کرتی سکھ ہل واہن والا سکھ گھر کام کردا ہے پر کہندے نے جدوں او پربھات ویلے اپنی اس کچی جی کلی وچ چونکڑا مار کے نیتر بند کر کے اپنے پربھو دا چنتن او دا ورد او دی عبادت کردے سن تے باہر نکلدا سی او دے کھیڑے نو دیکھ کے کئی اداسے کوئی اندر وی کھیڑے وچ آ جاندے سن حقیقت ہے جدوں اس پنتھ تے کوئی چلے جیت ضرور ہوے گی جے کسے بابے نانک دے شبد پڑھیے کہن لگے پبر توں ہریاولا کبلا کنچن ون کہ دوکھڑے سڑیوں ہیں کالی کوئی آ دیوری نانک میں تن پنگ تے اگو اترے جانا پانی نہ لہا جیسے تی میرا سنگ جت ڈٹھ ہے تن پر فڑے چڑے چوگن ون کہن لگے کریے کی کہ جدے نل جڑیا سا جدن دا او دے نل ٹوٹ گیا اندر دے کھیڑے چلے گئے نے جے گرو کا سکھ اندروں شبد نل جڑے گا سچ جانو نرمل تائی تے کھیڑے ضرور رہن گے میں ایک بینتی ہور آپ جی دے چرنہ وچ کرنی دیکھو چمبک وچ اندر کھچ ہے کئی بڑی اسی کہنے ہاں کہ گرو پنت دی سار نہیں لیں دے پہ ویسے تا پرانے سکھا نے جدو نا دا عملی جیون سی نا 18ویں صدی دی ایک کوتا ہے کبیتے او آپ جی دے سمکش عرض کران پھر انہیں اپنے وشے ول پرت کی کہ نے جدو ساڈے بچیاں دے ٹکڑے کیتے گئے جدو ساڈے بزرگاں نوں چرستیاں وچ کھلار کے انہاں نوں شہید کیتا گیا جدو ساڈیاں بیبیاں مائیاں بھیناں نے پتراں دیاں آندراں چولی وچ پا کے شام نوں اے شبد کہے سن گرو کلگی والیا تیری میر نال چار پین پیر سکھ دا بتیت ہویا ہے رات آئی اپنی یاد تے بھانے وچ رکھ کے سکھ نال بتیت کر لو سچ جانو اس پنتھ نے شبد کیوں کہہ دیتے کہ چار پیر سکھ نال دن لنگے ہے چار پیر رات بتی آئیے سکھ نال بتیت ہوئے اصل وچ اس پنتھ نو ادو ہی سکھا دیتا سی پہلے جامے وچ جدو سکھ بھائی لینے نے کیا سی جنی بتیت ہوئی تیری رضا وچ لنگیے جنی کو رہندی ہے رات اپنے پانے وچ کھڈ لو یہ بنیاد سی ہو اوتھے انہوں نے شبد ورتے جدو بچیاں دے گلے وچ انہوں دے بچیاں دے خار سن اوتھے پھر ایک بزرگ نے کوتا لکھی تے میں کہنا گرو گوبند سنگھ اس کوتا وچ گلا نہیں اج بھی ایک بینتی کرنے داتا تیرے پنتھ تے چلن والیاں دی جت بخش تیرے پنتھ نہ رہا تے گرو گرنتھ دی گل کون کرے گا انہیں شبد ورتے سن اس کوتا نو سنویو کہن لگے شری گرو گوبند سنگھ ہاتھ جور جور کہوں آپ کے بچن کی پرتیت کون مانے گا میں کہنا ایک پنتھ دردی دا اندر سی تے اج بھی جدو کتے اکلا سکھ بہند ہے تراستی دیکھد ہے اندرو ہوکا بھر کے کہند ہے داتا سچیاں دا بول بالا کدو ہوئے گا انہیں شبد ورتے کہ شری گرو گوبند سنگھ ہاتھ جور جور کہوں آپ کے بچن کی پرتیت کون مانے گا راج کرے گا خالصا سو آکی رہے گا نہ کو خوار ہوئے ملیں گے بچے گا جو شرم آنے گا شبد ورتے سن خوار ہوئے ملیں بچے جو شرم مانو گا کہن لگے داتا جی یہ تا گل بالکل تیری ٹھیک ہے پر ایک میں تین بینتی کراں پنت کی رکھے تو گرنتھ کی رہے گی ناد پنت ہی جو نہ رہا تو گرنتھ کو کون مانے گا کرپا کریں اج بچے منوندر سٹے نے اج گلے وچ ہار پائے نے داتا سی گرو گرنتھ صاحب نو ماننے آ پنت کی رکھے گا تو گرنتھ کی رہے گی مہاراج پنت ہی نہ رہا تو گرنتھ کو کون مانے گا پنت کی جیت نہیں ات ضروری ہے کہ ست گرو میر کرے اندروں جڑے آ جائیں کئی بار اسی کہنے ہاں کہ گرو کیوں نہیں ساری سار پیا لینا ایک بینتی کراں جتھے گرو گرنتھ صاحب بڑے گرو دی دیالتا دے شبد نے تے اسی پڑھنے ہاں ست گرو سکھ کی کرے پرتپال جاں اسی شبد پڑھنے ہاں کہ ست گرو سکھ کو جی نال سمارا ہے جاں پڑھنے ہاں گر پورا میری راکھ لئی گر پورا پیٹیو وڈ بھاگی منے پیا پرگاسا جاں کہنے ہاں آپ مکت موئے تارا ہے اوتھے کدی اس سلوک نو بھلیو نہ ایک پاسر نہ کہی جائیے صاحب گرو گرنتھ صاحب نے بھی کہ کبیر سچا ستگر کیا کرے گرو سچا کی کرے گا بھائی جو سکھا میں چوک کہ سکھ ہی اندروں تھڑکیا پھر دے تے کئی دے گرو نہیں کرپا کردا سچا ستگر کیا کرے جو سکھا میں چوک اندھے ایک نہ لا گئی جو بانس بجائیے پھوک جے توں ہی بانس بن کے بہ گیا بنا ایک پاسوں پھوک ماریے دوجے پاسوں نکل جائے چیتے رکھی پھر پھوک مارن والے دا دوش نہیں قصور تا تیرا جدے اندر ہی ٹکان جوگا کچھ دیکھو جڑی بینتی کرنی چاہنا گرو اج بھی چمبکی شکتی لے کے بیٹھے نے بھائی صاحب شبد پڑھتے ہیں ایک میں بینتی کرنا ہوں ساڈے جوڑے لان دے طریقے ایک نے متھے ٹیکن دا ڈھانچا چکن دا ایک ہے پر کرما کرن دے طریقے ایک نے کھما کرو شبد سنن دا اندر سارا دا ایکو جہا نہیں ایک شبد سنتا ہے تے ایکو دم نیتراں وچ جل لے کے پج جاندا ہے ایک شبد سن تو بعد اندر ہی سوچی جاندا ہے کیوں پتہ نہیں کی کری جاندے نے ساجاں طریقہ کو اپنا اندر ہے دیکھو گرو شبد کول اج وی چمبک ہے جے سوئی جنگالی پئی ہے تے دے وچ چمبک دا قصور کوئی نہ کڈیو کیونکہ او دا جنگال جیڑا ہے او چمبک دے نیڑے اونوں آون ہی نہیں دیندا پیا پنت کی جیت ہوئے گی جے شبد کی کرپا اندر دے جنگال نو لائے گا جیوں جیوں تیرے اندر دا منا جنگال لائے گا تیوں تیوں گرو کا شبد تینو اپنے آپ نو کھچے گا جے آپ ہی جنگالیا پے تے اے دے وچ گرو کا کوئی دوش نہیں خیر صاحب کرپالو جی نے اندر نو جتن والیاں دا ایک مارگ بنایا اونا مہاپرشاں نے پھر بانی وچ کیا جڑے پنت دی جت تے چل دے نے انہاں دے رستے نہ کوئی اندروں روک دے نہ کوئی باہروں روک دے بابے کبیر دا کل بچن کیا تھی اج بابے رویداس دا ایک بچن کہن لگے جدو خالصا اپنے پنت تے چل دے دیکھو نا شبد بھی خالصا ورتے اخیر تے کہن لگے قائم دائم صدا پاتشاہی اس مارگ تے چلن والے دی پدوی نو کبھی کوئی کھو نہیں سکدا قائم دائم صدا پاتشاہی دوم نا سیم ایک سو آہی آبا دان صدا مشہور اوہاں گنی بس ہے مامور تیوں تیوں سیل کرے جو پاوے محرم محل نہ کوٹ کاوے منہ مارگ تھاک نہ پائے جتھوں کل وچار شروع ہوئی تھی ਉਹਨਾਂ ਦੇ ਰਸਤੇ ਨੂੰ ਕਿਵੇਂ ਰੋਕਣਾ ਹੈ? ਕਹਿਣ ਲੱਗੇ ਪਿਆਰੇ ਕਿ ਉਹਨਾਂ ਦੇ ਰਸਤੇ ਨੂੰ ਕੋਈ ਰੋਕਦਾ ਨਹੀਂ, ਤੇ ਉੱਥੋਂ ਸੈਲ ਕਰੇ ਜੋ ਭਾਵੇ, ਮਹਿਰ ਮਹਿਲ ਨਾ ਕੋਟ ਕਾਵੇ, ਕਹਿ ਰਵਦਾਸ ਖਾਲਾਸ ਚਮਾਰਾ। ਕਹਿਣ ਲੱਗੇ ਇੱਕ ਪੰਥ ਹੈ ਖਾਲਸਿਆਂ ਦਾ, ਉਹ ਚਾਹੁੰਦੇ ਨੇ ਬੇਗਮਪੁਰਾ ਬਣੇ, ਉਹ ਚਾਹੁੰਦੇ ਨੇ ਧੱਕਾ ਨਾ ਹੋਵੇ, ਉਹ ਚਾਹੁੰਦੇ ਨੇ ਕਿਸੇ ਨਾਲ ਠੱਗੀ ਨਾ ਵੱਜੇ। ਜਿਹੜੀ ਪੰਥ ਕੀ ਜੀਤ ਅਰਦਾਸ ਬਿਨ ਗੁਰਮੁਖਾ ਸ਼ਾਮਿਲ ਕੀਤੀ, ਇਹਦਾ ਸੁਪਨਾ ਤਾਂ ਭਗਤ ਰਵਿਦਾਸ ਜੀ ਨੇ ਲਿਆ ਹੈ। ਪਰ ਪੰਥ ਕੀ ਜੀਤ ਹੋਵੇ, ਇਹ ਸ਼ਬਦ ਨੂੰ ਅਸੀਂ ਬੜੀ ਵਾਰੀ ਪੜ੍ਹਦੇ ਹਾਂ, ਮੈਂ ਪੂਰਾ ਸ਼ਬਦ ਅਰਜ਼ ਕਰ ਦੇਣਾ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸਵੀਰ ਖਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਈ, ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਲੀ ਬਸੈ ਮਾਮੂਰ। ਹੁਣ ਦੇਖੋ ਕੁਝ ਥਾਵਾਂ ਸ਼ਹਿਰ ਵਿੱਚ ਐਸੀਆਂ ਹੁੰਦੀਆਂ ਨੇ ਜਿੱਥੇ ਆਮ ਬੰਦਾ ਮਕਾਨ ਨਹੀਂ ਖਰੀਦ ਸਕਦਾ, ਉਹਦੀ ਹਸਤੀ ਨਹੀਂ ਕਿ ਜ਼ਮੀਨ ਨੂੰ ਖਰੀਦ ਕੇ ਘਰ ਬਣਾ ਸਕੇ। ਫਿਰ ਕਹਿੰਦੇ ਨੇ ਇਹ ਜਿਹੜਾ ਏਰੀਆ ਹੈ ਨਾ, ਇਹ ਸਾਰੇ ਅਮੀਰ ਲੋਕਾਂ ਦਾ। ਮੈਂ ਕਹਿੰਦਾ ਰਵਿਦਾਸ ਜੀ ਜੁੱਤੀਆਂ ਪੈ ਗੰਢਦੇ, ਭਾਈ ਸਾਹਿਬ ਨੇ ਸ਼ਬਦ ਵਰਤੇ ਹੈ ਨਾ ਕਿ ਪਾਣਾ ਗੰਢਾ ਰਾਹ ਵਿੱਚ, ਕੁੱਲਾ ਧਰਮ ਟੋਏ ਢੋਰ ਸਮੇਟਾ, ਰਹਿੰਦੇ ਕੁੱਲੀ ਵਿੱਚ ਨੇ। ਪਰ ਕਹਿੰਦੇ ਨੇ ਜਿਸ ਥਾਂ ਤੇ ਮੈਂ ਰਹਿਸ਼ ਬਣਾ ਲਈਏ ਨਾ, ਉੱਥੇ ਖਾਰੀ ਸਾਰੀ ਬੰਦਾ ਅੱਪੜਦਾ ਨਹੀਂ, ਉੱਥੇ ਪਹੁੰਚਦੀ ਹੋਵੇ ਜਿਹੜਾ ਆਪ ਦਾ ਅਮੀਰ ਹੋਵੇ। ਉਹਾਂ ਗਨੀ ਬਸੈ ਮਾਮੂਰ, ਆਪਾ ਦਾਨ ਸਦਾ ਮਸ਼ਹੂਰ, ਉਸ ਥਾਂ ਤੇ ਟੱਕਿਆਂ ਵਾਲਿਆਂ ਦੇ ਪਲਾਟ ਨਹੀਂ, ਸੱਚ ਜਾਣੇ ਉੱਥੇ ਰੱਬ ਦੇ ਗੀਤ ਗਾਉਣ ਵਾਲਿਆਂ ਦੇ ਘਰ ਬਣਦੇ ਹੁੰਦੇ। ਆਪਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤਿਉਂ ਤਿਉਂ ਸੈਲ ਕਰੇ ਜੂ ਭਾਵੇ, ਮਹਿਰਮ ਮਹਿਲ ਨਾ ਕੋਟ ਕਾਵੇ। ਇੱਕ ਪੰਥ ਬਣਾਇਆ ਸੀ ਜਿਹਨੂੰ ਰਵਿਦਾਸ ਨੇ ਵੀ ਕਿਹਾ ਕਿ ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਜਿਹੜਾ ਮੇਰੇ ਨਾਲ ਸਬਰ ਪਿਆ ਕਰਦਾ ਉਹ ਮੇਰਾ ਮਿੱਤਰ ਹੈ। ਤੇ ਕਹਿਣ ਲੱਗੇ ਮੇਰਾ ਸ਼ਹਿਰ ਰੱਬ ਦਾ ਘਰ ਏ, ਤੇ ਸੱਚ ਜਾਣੋ ਗੁਰੂ ਨਾਨਕ ਦੇ ਘਰ ਦਾ ਪੰਥ, ਇਹਦਾ ਰਸਤਾ ਜਾਂਦੇ ਉਹ ਬੇਗਮਪੁਰੇ ਤੱਕ ਹੈ, ਜਿੱਥੇ ਦੁੱਖ ਨਹੀਂ ਕਲੇਸ਼ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਇਸ ਪੰਥ ਨੂੰ ਫਿਰ ਇੰਨਾ ਕੁ ਰੁਤਬਾ ਦਿੱਤਾ। ਦੇਖੋ ਸਿੱਖੀ ਜਾਤੀ ਵੀ ਹੈ ਤੇ ਜਮਾਤੀ ਵੀ ਹੈ, ਸਿੱਖੀ ਸ਼ਖਸੀ ਵੀ ਹੈ ਤੇ ਸਿੱਖੀ ਪੰਥਕ ਵੀ ਹੈ। ਜਦੋਂ ਸਿੱਖ ਇਕਾਂਤ ਵਿੱਚ ਬੈਠ ਕੇ ਜਿਤਨੀ ਮਰਜ਼ੀ ਬਾਣੀ ਪੜ੍ਹੇ, ਉਦੋਂ ਆਪਣੀ ਸ਼ਖਸੀਅਤ ਲਈ ਕਰਦਾ ਪਿਆ। ਜਦੋਂ ਸੰਗਤ ਵਿੱਚ ਆਉਂਦਾ ਹੈ, ਕੀਰਤਨ ਸੁਣਦਾ, ਕਥਾ ਸੁਣਦਾ, ਪੰਥ ਦੀ ਗੱਲ ਨੂੰ ਸੁਣਦਾ, ਉਦੋਂ ਉਹ ਪੰਥਕ ਹੈ। ਜਦੋਂ ਆਪਣੀ ਅੰਦਰ ਬਹਿ ਕੇ ਕਮਾਈ ਕਰਦਾ, ਉਦੋਂ ਉਹਦਾ ਜਾਤੀ ਜੀਵਨ ਹੈ, ਤੇ ਜਦੋਂ ਉਹ ਪੰਥ ਨਾਲ ਚੱਲਦਾ ਉਦੋਂ ਉਹਦਾ ਜਮਾਤੀ ਜੀਵਨ ਹੈ। ਪਰ ਇੱਕ ਬੇਨਤੀ ਜਿਹੜੀ ਕਰਨੀ, ਉਹ ਆਪਣੀ ਸ਼ਖਸੀ ਜੀਵਨ ਨੂੰ ਕਮਾਉਂਦਾ ਹੈ, ਇਸ ਗੱਲ ਨੂੰ ਸਮਝਿਓ, ਆਪਣੇ ਜਾਤੀ ਜੀਵਨ ਨੂੰ ਕਮਾਉਂਦਾ ਹੈ, ਆਪਣੇ ਸ਼ਖਸੀ ਜੀਵਨ ਨੂੰ ਕਮਾ ਕੇ ਜਦੋਂ ਸਫਲਤਾ ਮਿਲਦੀ ਏ, ਇਹ ਨਹੀਂ ਕਹਿੰਦਾ ਮੇਰੀ ਸਫਲਤਾ ਹੈ, ਉਹ ਕਹਿੰਦਾ ਇਹ ਪੰਥ ਦੀ ਜਿੱਤ ਹੋਈ ਹੈ, ਇਹ ਜਮਾਤੀ ਜਿੱਤ ਹੈ, ਇਹ ਪੰਥ ਦੀ ਜਿੱਤ ਹੈ। ਤੇ ਮੇਰੇ ਗੁਰੂ ਕਲਗੀਧਰ ਜਿੱਦਣ ਜਿੱਤੇ, ਉਹਨਾਂ ਨੇ ਸ਼ਬਦ ਜ਼ਰੂਰ ਵਰਤੇ ਸਨ ਕਿ ਭਾਵੇਂ ਅੱਜ ਅਸੀਂ ਕਹਿੰਦੇ ਹਾਂ ਇਹ ਸ਼ਬਦ ਕਿਵੇਂ, ਤੇ ਮੇਰਾ ਚਿੱਤ ਕਰਦਾ ਉਹ ਦੇਖੋ ਪੰਥ ਕੀ ਜੀਤ ਦੇ ਉਹ ਸ਼ਬਦ ਝੁਕਦੇ ਨੇ। ਜਦੋਂ ਹਜ਼ੂਰ ਕਹਿੰਦੇ ਨੇ ਕਿ ਹਰੀ ਚੰਦ ਕੋਪੇ ਕਮਾਣ ਸਭਾਰੰਗ ਬਚਿੱਤਰ ਨਾਥ, ਭੰਗਾਣੀ ਦਾ ਯੁੱਧ, ਹਰੀ ਚੰਦ ਗੁੱਸੇ ਵਿੱਚ ਆਇਆ, ਉਹਨੇ ਕਿਰਪਾਨ ਆਪਣਾ ਕਮਾਨ ਕੱਢੀ। ਹਰੀ ਚੰਦ ਕੋਪੇ ਕਮਾਨ ਸਭਾਰੰਗ, ਪ੍ਰਥਮ ਬਾਜੀ ਬਾਣ ਪਾਰਤ ਤਾਣਿਕ ਪ੍ਰਹਾਰੰਗ, ਪਹਿਲਾ ਤੀਰ ਉਹਨਾਂ ਕੱਢ ਕੇ ਮੇਰੇ ਘੋੜੇ ਨੂੰ ਮਾਰਿਆ, ਦੁਤੀਆਂ ਤਾ ਕੇ ਤੀਰ ਮੋਕੋ ਚਲਾਇੰਦ, ਰੱਖਿਆ ਦਾਈਵ ਕਾਨ ਸਹਿ ਕੈ ਸਦਾਇੰਦ, ਤ੍ਰਿਤੀਆਂ ਤੀਰ ਮਾਰਿਓ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ, ਚੁਬੀ ਚਿੰਤ ਚਰਮੰਗ ਕਸ਼ੂ ਨਾ ਕਾਏ ਆਇੰਦ, ਕਲੰਗ ਕੇਵਲੰਗ ਦਾਸ ਜਾਨੰਗ ਬਚਾਏ। ਕਹਿੰਦੇ ਤਿੰਨ ਤੀਰ ਮਾਰੇ, ਪਹਿਲਾ ਘੋੜੇ ਨੂੰ ਵੱਜਾਂ, ਕਹਿਣ ਲੱਗੇ ਦੂਜਾ ਮੇਰੇ ਕੰਨ ਨੂੰ ਛੂ ਕੇ ਨਿਕਲਿਆ, ਤ੍ਰਿਤੀਆਂ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਸਾਡੇ ਲੱਕ ਨਾਲ ਬੰਨੀ ਪੇਟੀ ਵਿੱਚ ਵੱਜਾਂ। ਕਹਿਣ ਲੱਗੇ ਪਰ ਮੇਰੇ ਤੇ ਅਸਰ ਕੋਈ ਨਾ ਹੋਇਆ, ਵਿਦਿਅੰਗ ਚਿਲਕਤੰਗ ਦਵਾਲ ਪੁਤਾਰ ਪਾਰੰਗ ਪਧਾਰੰਗ, ਚੁਬੀ ਚਿੰਤ ਚਰਮੰਗ, ਥੋੜੀ ਜੀ ਤੀਰ ਦੀ ਚੁੰਝ ਮੇਰੇ ਚਰਮ ਨੂੰ ਮੇਰੀ ਚਮੜੀ ਨੂੰ ਚੁਬੀ, ਚੁਬੀ ਚਿੰਤ ਚਰਮੰਗ ਕਸ਼ੂ ਨਾ ਧਾਏ ਆਇੰਦ, ਕਲੰਗ ਕੇਵਲੰਗ ਦਾਸ ਜਾਨਕ ਬਚਾਏਂਗ। ਫਿਰ ਕਹਿਣ ਲੱਗੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹੰਗ ਬਾਣ ਧਾਣੰਗ, ਸਬੈ ਵੀਰ ਧਾਏ ਸਰੋਗਨ ਚਲਾਏ, ਤਬੈ ਤਾਕ ਬਾਣੰਗ ਖਨਿਓ ਇੱਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਸਾਂ ਕਰੋੜ ਰਾਏਂਗ ਵਾਹ ਕਾਲ ਘਾਏਂਗ। ਅਖੀਰ ਤੇ ਕਹਿੰਦੇ ਨੇ ਭਾਈ ਜੀਤ ਮੇਰੀ पर चेते रखी शख्शी नहीं कृपा काल केरी। ए पंथ की जीत बनेगी पई जीत मेरी कृपा काल केरी। रण जीत आए जयन गीत गाए जदो पंगाणी जित के आए ते अमृत वाले दिन कुछ कूने कहा थी के अमृत जरूर छकांगे जिन्हों पंथ कह के शामिल कीता इन्हां तो सानू वख कर दे। क्यों कह लगे इन्हां दी जात कोई शूदर मैं बेनती करा कोई जात कोई अरोड़ा ने का शब्द वरते उन्हां इन्हां नू वख करो आखर असी राजपूतां साडी कुल साडा खानदान उच्चा है अमृत जरूर छकांगे। मेरी पंथ दी जित दा नारा गुरु ने उदन दिता। वो पंथ दी जित की सी जी कह लगे के कदी भुलियो ना कि जिन्हां नूं तुसीं माड़े तां कहिंदे हो ना इन्हां विचों मैनूं मेरी जित पई दिसदी। कहन लगे जिन्हां नूं तुसीं कहिंदे हो उन्हां नूं घरों बाहर कढ दिओ। कहन लगे सच जाणो मैं जे चार अखर बोलना पिया ते इन्हां दी कृपा नाल बोलना पिया ये पंथ की जीत सी। कहन लगे जे तुसीं ये कहिंदे पए हो कि इन्हां लोकां नूं घरों कढ दिओ कहिंदे मेरे घर दीआं रौणकां ही इन्हां करके ने उत्थे असीं शब्द पढ़ने हां। गुरु देव ने अखीर ते शब्द वरते सन कहन लगे इनकी की कृपा के सजे खम है ये पंथ की जीत सी। ये नहीं सी क्या कली मेरी कहन लगे इन्हीं की कृपा के सजे खम है नहीं मोसे गरीब करोड़ परे। इन्हां नूं क्या सी कहन लगे इन्हीं की कृपा करके मेरी होंद कैम है। एदा भाव सी कि मैं चाहना कि भावे जित मेरी होवे पर ये खालसे की झोली विच पै जाए ये पंथ की जीत हो जाए। जिथे इसे शब्द कह उसे हजूर ने फिर एक बचन कहा कह लगे खालसा पंथ से चलन की या चलान की क्यों लोड़ पई। हजूर का बचित्र नाटक का एक बचन है ते देखो ये पंथ सच्चे का साजिया है। ये नहीं क्या गुरु जी ने केवल मेरा पंथ है कह लगे मैं ता तेरे पंथ का प्रचारक बन के आया बस यही चाहना तेरे पंथ की जित हो। उसे हजूर का एक शब्द आंदा है कह लगे जे कोई होत भयो जग सियाना तीन तीन अपनो पंथ चलाना। बचित्र नाटक गुरु गोबिंद सिंह कहिंदे ने जदों किसे नूं थोड़ी जी सियाण पाई उन्हें सोचिया मैं अपना एक नवा राह चला दी। जे कोई होत पयो जग सियाना तीन तीन अपनो पंथ चलाना कह लगे परम पुरुष किनू हूं न पायो बैर बाद अहंकार बढ़ायो पंथ अपने अपने चला के अहंकार वैर कतलो गारत शुरू हो गई। ते अखीर ते साहब कहिंदे ने ओना चलना ता किसी पेड़ पात आपन ते जले। देखो दे अर्थ कैसे कमाल दे कहिंदे ने किसे नूं कोई अग लाए बाहरों कुछ सटे ते आपां कहिंदे आ इहने फलाणे बंदे दे उत्ते तेल पा के नूं सार दिता इहने उहदे उत्ते लकड़ां पा के सार दिता पर कहिण लगे जदों रुख नूं अग लग जाए उहदे उत्ते बालन पाण दी लोड़ नहीं क्योंकि उहदे पत्ते आप ही उहनूं सार के सवा कर दिंदे। कहिंदे ने जिन्हां ने पंथ चलाया अहंकार वैर वाद अहंकार बढ़ाया कहन लगे उन्हां नूं बाहरों तां किसे की सारना सी अपने पंथ दी खौमे विच इन्ने सड़ गए जिवें रुख दे पत्ते रुख नूं सार दिंदे। पेड पात आपन ते चलै कहन लगे प्रभ कै पंथ ना को चलै। फिर गुरु साहिब कहिंदे ने मैनूं हुक्म होया कि मैं अपना सुत तोए निवाजा ते अगली तुकसी पंथ परचुर करदे को साजा तुसी पंथ दा प्रचार करो मार्ग दा प्रचार करो। पंथ परचुर करबे को साजा जहां तहां ते धर्म चलाए कबूत करन ते लोग हटाए। ते गुरु साहिब ने नहीं कहा मैं पंथ चलावांगा ए नहीं कहा केवल मेरा पंथ है कहिंदे मैं हाथ जोड़ के क्या दाता तेरे पंथ की जीत जरूर होवेगी पर जे तू आप विच वरतेगा जे तू ना वरतिया ते पंथ दी जित नहीं। अगली चौपाई है कि ठांड भयो मैं जोर कर बचन कहा सिर ना आए पंथ चला तब जगत में जब तुम करो सहाय जे तेरिया रहमत होन ते पंथ जरूर चलेगा। मेरे कलगीधर जी ने इस पंथ नु चलाया अखीर से जेड़े शब्द कहे मैं वो जरूर बेनती करनी चाहना चमकौर दी गड़ी विच छोटे लाल नु तोरिया कादे लई कि पंथ जिते पंथ हारे ना। साहब ने उते शब्द वरते ते अल्लाह यार खां जोगी दे दो शेर कहन लगे जदो पुत्र नु तोरदे ने कहन लगे लो जाओ सदारो तुम्हें अल्लाह को सौंपा। देखो ने शब्द जेड़े चुने मैं ना उस बंदे ने कविता लिखदे गुरमत ते निकतिया तो जाणू सी कहन लगा लो जाओ बेटा تمہیں اللہ کو سونپا، مر جاؤ یا مارو تمہیں اللہ کو سونپا، رب کو نہ بسارو تمہیں اللہ کو سونپا، سکھی کو ابھارو تمہیں اللہ کو سونپا۔ سکھی دا وعدہ لوچے، سکھی کو ابھارو تمہیں اللہ کو سونپا، واہگرو اب جنگ کی قیمت تمہیں بخشے، پیاسے ہو جات جامے شہادت تمہیں بخشے۔ اگلا جڑا انہیں شیر کیا، میں کہنا کمال کر دیتی، میرا گرو کیویں پنتھ دی جت چاہندا ہے پتر نو شہید کرا کے۔ کہن لگے بیٹا تم ہی ہو پنتھ کے بیڑے کے کھویاں، میرے پتر پنتھ کی جیت ہوے گی، اس بیڑے نو توڑن واسطے تو چپو دا کام کریں، تو ملا دا کام کریں۔ بیٹا تم ہی ہو پنتھ کے بیڑے کے کھویاں، سر بھیٹ کرو تاں کہ دھرم کی چلے نیا، لے دے کے تم ہی تے میرے گلشن کے بکیاں، لو جاہو راہ تکتے ہیں خلد میں بھیا، خواہش ہے کہ تمہیں تیغ چلاتے ہوئے دیکھیں، ہم آنکھ سے تمہیں برشی کھاتے ہوئے دیکھیں۔ ہے ستگرو جدو برشی بچی ادو برے شبد سی کہ داتان کے خاص شہیدی پا گیا جد لال چھٹیرا، پنتھ کی جیت کی ہے۔ کہنے لگے ہس شہیدی پا گیا جد لال چکیرا، اکھاں سامے ہو گیا او بیرا بیرا، انگل لا کے لے گیا ان ویر وڈیرا، جوڑی جوڑی ہو گیا پروار بتھیرا، ہاتھ بن بولے ست گرو واہ پانا، تیرا تیرا تجھ کو سونپتے کیا لاگ ہے میرا، میرے داتیا میر کری پنتھ وسے، میں اجڑا من چاؤک نیرا، اسی پنتھ کی جیت۔ اپنا سوارتھ او پنتھ کی جیت نہیں، جتھے اپنے گھر نو پرنا ہے پنتھ کی جیت دواندی ہو نے، جڑے پتر بھی اعتراض دے اُتے دے جاندے، پنتھ کی جیت دواندی ہو نے۔ ایک کوی نے کہا کہندا امر رہندیاں جگ تے او قوماں جدے ویر کدے کال نہ کال دے نے، چھنے کھوپڑی دے بنا کے پت جدے اپنی قوم نو امرت پیال دے، جڑے پتر اپنی کھوپڑی نو چھنے بنا کے، پھر اس پنتھ دی کدی خار نہیں ہوندی، اس پنتھ کی جیت ہوندی اے۔ پنتھ جتیاں اج تک جدو مرجیوڑے ترے نے، خار نہیں میں کدی ماندا۔ دیکھو دنیا دی نظر وچ گرو کے لال ماں پتا چلے گئے، پر جدو گرو دی قلم تو پوچھو او لکھتے نے ظفر نامہ، میں سب کچھ ختم کرا کے بھی جت کے چلیا، تے اورنگ زیب دی موت دیئے تے پرانی چٹھی نکل دیئے شکست نامہ، میں راج پو کے بھی دنیا تو ہار کے دیا جانا۔ اے وے پنتھ کی جی صاحب گرو کلگیتار جی نے ایک اور مارگ سانو دتا ہے، گرو نانک صاحب نے جڑا سمرن والیاں دا، بھجن بندگی والیاں دا، اندروں جڑیاں ہویاں دا ہے، تے دیکھو جے رستے تے چلیے تے منزل مل دیے، تے جو جڑے ہوئے خالصے دی سنگت ملیے تے اکال پرخ ملدا ہے، او بھی ایک رستہ ہے۔ تے جنہاں نے پنتھ دی جت دا درد اپنے سینے وچ رکھے ہے، او اپنے جیون نو کماؤ، آپاں کمائیے، ستگرو میر کرے شبد دی روشنی بھی جیے، رولے دے پنتھ تو داتا بچا کے رکھے، تے ارداس کریے داتا کر کرپا، جو پنتھ کی رہے گی تو گرنتھ کی رہے گی۔ ایک اخیر تے بینتی کر کے پنتھ دی جت دے آشک کدی خری سنگھ نلوے نو تکنا ساجی، اونے پنتھ دی جت دا سپنا لیا، کاش کتے او بندہ فیلڈ وچ ہون دی تھاں تے شیرے پنجاب دے سینٹر وچ ہوندا۔ اخیرلے سمے باپو شیتل نے چار کتکاں لکھیاں نے، کہندے اج سردار شہید ہون لگا ہے، جمراؤ دے کلے وی شہادت دا جام پیتا، اس ویلے ایک گل کہی سی مہا سنگھ نوں، کہن لگے جدو میرا سسکار کرنا ہے میرا منہ تسی کابل دی ترتیب رکھیو، کیوں؟ کہن لگے میں ساری زندگی کدی پنتھ نو خانی نہیں آن دیتی، مرن تو بعد منہ کابل وال ہوئے گا، میں جت سمجھا گا میرا پنتھ جت گیا۔ شبد ورتے سن میرا منہ کابل وال رکھنا جد لامبو لانا، میرا نال لے کے تساں نے رنجیت بجانا، میں نال تساں دے ہوواں گا تسی نہیں گھبرانا۔ کہن لگے میری شخصیت میرا اندر تمہانوں سمرپت ہے، گرو گرنتھ صاحب کرپا کرے، جیڑا شب پنتھ نرالا کیتا، جیڑا پنتھ نرمل چلایا، جیڑے پنتھ نو دیکھ کے پٹا نے کہا ایک اتم پنتھ سنیو گر سنگت، داتا میر کرے اس اتم پنتھ وچوں ساڈے اندر نو ٹکا مل جائے، کل نو اسی واچاں گے سری صاحب جی سہائے۔ ਇਹਦੇ ਦੋ ਅਰਥ ਕਰਨੇ ਨੇ, ਇੱਕ ਸ੍ਰੀ ਸਾਹਿਬ ਦਾ ਅਰਥ ਪਰਮਾਤਮਾ ਤੇ ਦੂਸਰਾ ਸ੍ਰੀ ਸਾਹਿਬ ਦਾ ਅਰਥ ਕਰਾਂਗੇ ਸ਼ਸਤਰ। ਇਹਦੀ ਵਿਚਾਰ ਕੱਲ ਨੂੰ ਖੁੱਲ ਕੇ ਕਰਾਂਗੇ। ਪਰ ਆਪ ਸੰਗਤ ਦੀ ਅਸੀਸ ਨਾਲ ਵਾਹਿਗੁਰੂ ਜੀ ਕਾ ਖਾਲਸਾ।